ते अपूर्व पूर्व रूप पहे गुरु नानक ज्योति उदारा दार किदो नर पंथ परे तिन से जग सागर ते पर पारा पारत है गुण तारत ओगन ज्ञान सिखारत बात बिचारा चारों वेद उचारा सारा बंद तो हो अब मुहे उधारा।
वाहे गुरु जी का खालसा
वाहे गुरु जी की फतेह।
धन धन गुरुदेव जिस संग हर जपे गुर कृपाल जब पाए ता अवगुण सब सपे करण कारण कृपा निदान तखत पावन भगत वैसल सतगुरु श्री गुरु ग्रंथ साहिब सचे पातशाह दे पवित्र पावन चरण कमलां विच सज बैठी जुड़ बैठी गुरु का खास रूप गुरु खालसा साध संगत वड्डे भाग हन गुरु चरणा विच हाजरियां भर के श्री गुर प्रताप सूरज ग्रंथ दी जो लड़ीवार कथा तकरीबन पिछले साढ़े चार साल तो चल रही है 24 जनवरी सन 2012 विच श्री गुरु ग्रंथ साहिब नौवें पातशाह दे पावन पवित्र चरणा विच अरदास करके कथा प्रारंभ कीती सी। 23 जनवरी नूं अरदास कीती सी, 24 जनवरी नूं कथा प्रारंभ हुई सी। निरंतर लगातार ये कथा चलदिया सतगुरां दी दया सदका अज भोग तक पहुंची है। अज समाप्ति दी कथा दे भोग दे समागम विच दूरों दरेडियों गुरु कियां संगतां ने हाजरियां भरियां ने और बड़े प्यार ते श्रद्धा ते आस्था नाल दूरों दरेडियों गुरु के सिख चल के आए ने। मैनू बार कुछ गुरमुख मिले ने, कुछ श्री अमृतसर साहब तो संगत आई है, जलंधर तो, लुधियाणे तो, चंडीगढ़ तो, इधर मालवे दे इलाके तो, संगरूर तक दे इलाके तो दूरों दूरों संगतां अज इस कथा की समाप्ति दे भोग ते हाजरियां भर रही ने, क्योंकि संत ज्ञानी गुरबचन सिंह जी खालसा भंडरां वाले महापुरखां दा वचन है कि सारो जो न सुनियो जाए आए सो न भोग को, कि जे किते सारी कथा ना सुनी जा सके ता जिस दिन भोग पवे, चाहे वह श्री गुरु ग्रंथ साहब जी दे अखंड पाठ दा भोग है, चाहे वह कथा दा भोग है, भोग दी कथा आके सरवण कर लवे ते सारी कथा सुनन दा पुन महात्म प्राप्त हो जांदा जे कोई श्रद्धा भावना नाल सरवण करे। इसे भावना नूं मुख रखदिआं बेअंत संगतां ने अज हाजरियां भरियां ने। आओ जो मंगल कीते ने दस पातशाहियां दे मां कवि भाई संतोख सिंह जी चूड़ामणि जो पंथ ने खालसे पंथ ने श्री अकाल तख्त साहब तों ये महान सत्कार मां कवि भाई संतोख सिंह जी नूं दित्ता है। भाई संतोख सिंह जी जिस वेले कथा संपन्न करके श्री अमृतसर साहब आए सन उस वेले सारी अमृतसर साहब की संगत ने मां कवि भाई संतोख सिंह जी का इतना सत्कार किया, एक बड़ी सुंदर कीमती पालकी भाई संतोख सिंह जी वास्ते भेजी कि तुसी पालकी च सवार होके आओ। एहो जे महान विद्वान जदों पालकी भेजी ते भाई साहब ने आख्या गुरु रामदास जी दी नगरी विच मैं पालकी ते सवार नहीं होना, इन्नी निम्रता। शरीर उन्हां दा बहुत ज्यादा कमजोर, उम्र तां कोई ज्यादा नहीं सी पर शरीर कमजोर हो चुका सी ते भाई साहब कोलों चलना भी मुश्किल सी। संगत ने बार बार कहा कि असीं ये पालकी आप दी लई बनाई है, इहदे विच आप दी सवार होवो। ਭਾਈ ਸਾਹਿਬ ਨੇ ਸੰਗਤ ਦੀ ਬੇਨਤੀ ਇੱਕ ਵਾਰੀ ਪ੍ਰਵਾਨ ਕਰਕੇ ਪਾਲਕੀ 'ਚ ਬੈਠ ਗਏ ਤੇ ਫਿਰ ਬੈਠ ਕੇ ਫਿਰ ਥੱਲੇ ਉਤਰ ਗਏ। ਕਹਿੰਦੇ ਤੁਹਾਡਾ ਬਚਨ ਵੀ ਮੰਨ ਲਿਆ, ਹੁਣ ਮੇਰੀ ਬੇਨਤੀ ਵੀ ਮੰਨੋ। ਉਧਰੋਂ ਦਰਬਾਰ ਸਾਹਿਬ ਦੇ ਵਿੱਚੋਂ ਪੁਜਾਰੀ ਸਿੱਖ ਜਿਹੜੇ ਸਨ ਉਹ ਇੱਕ ਸਿਹਰਾ ਲੈ ਕੇ ਦੌੜੇ ਬਾਹਰ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਇੱਕ ਸਿੰਘ ਨੇ ਪੁੱਛਿਆ, ਮਹਾਰਾਜ ਕਿੱਥੇ ਜਾ ਰਹੇ ਹੋ, ਬੜੀ ਕਾਹਲੀ ਨਾਲ ਜਾ ਰਹੇ ਹੋ? ਕਹਿਣ ਲੱਗੇ, ਤੁਹਾਨੂੰ ਨੀ ਪਤਾ ਸੂਰਜ ਪ੍ਰਕਾਸ਼ ਦੇ ਕਰਤਾ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਆਏ ਨੇ, ਉਹਨਾਂ ਦਾ ਸਵਾਗਤ ਕਰਨ ਲਈ ਜਾ ਰਹੇ। ਇਤਨਾ ਭਾਰੀ ਮਾਣ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੂੰ ਪ੍ਰਾਪਤ ਹੋਇਆ। ਹੁਣ ਉਹ ਕਥਾ ਦੀ ਸਮਾਪਤੀ ਕਰਨ ਵੇਲੇ ਮੰਗਲ ਕਰ ਰਹੇ ਨੇ ਆਪਣੇ ਇਸ਼ਟ ਗੁਰੂ ਸਾਹਿਬਾਂ ਦਾ, ਦਸ ਪਾਤਸ਼ਾਹੀਆਂ ਦਾ ਮੰਗਲ ਕੀਤਾ ਹੈ। ਆਓ ਇਸ ਮੰਗਲਾ ਚਰਨ ਦੇ ਵਿੱਚ ਆਪਾਂ ਸਾਰੇ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਮੂਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਸੋਈਆ ਸਾਰਿਆ ਪੁਰਬ ਪੁਰਬ ਰੂਪ ਭੈ ਗੁਰੂ ਨਾਨਕ ਜੋਤਿ ਉਦਾਰੈ।
ਪੁਰਬ ਜਿਨ੍ਹਾਂ ਵਰਗਾ ਕੋਈ ਪਹਿਲਾਂ ਨਾ ਹੋਇਆ ਹੋਵੇ ਤੇ ਨਾ ਹੀ ਸ਼ਾਇਦ ਅੱਗੇ ਨੂੰ ਹੋਵੇ। ਐਸੇ ਮਹਾਨ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮਹਾਨ ਜੋਤ ਅਕਾਲ ਪੁਰਖ ਦੀ ਜੋਤ ਧਾਰਨ ਕਰਕੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ।
ਦਾਰਕ ਦੋ ਨਰ ਪੰਥ ਪਰੇ ਤਿੰਨ ਸੇ ਜਗ ਸਾਗਰ ਤੇ ਪਰ ਪਾਰੈ।
ਦਾਰ ਕਹਿੰਦੇ ਨੇ ਇਸਤਰੀਆਂ ਨੂੰ, ਨਰ ਕਹਿੰਦੇ ਨੇ ਮਨੁੱਖਾਂ ਨੂੰ। ਜਿਨ੍ਹਾਂ ਇਸਤਰੀਆਂ ਔਰ ਜਿਨ੍ਹਾਂ ਪੁਰਖਾਂ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਦੱਸਿਆ ਹੋਇਆ ਪੰਥ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਦੱਸਿਆ ਹੋਇਆ ਰਸਤਾ, ਉਸ ਰਸਤੇ ਨੂੰ ਧਾਰਨ ਕੀਤਾ ਹੈ, ਉਹ ਇਸ ਜਗਤ ਤੋਂ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਹਨ।
ਭਾਰਤ ਹੈ ਗੁਣ ਤਾਰਤ ਓਗਨ ਗਿਆਨ ਸਿਖਾਰਤ ਬਾਤ ਵਿਚਾਰ।
ਸਤਿਗੁਰੂ ਜੀ ਗੁਣਾਂ ਨੂੰ ਪਾਲਣ ਵਾਲੇ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ। ਆਪਣੇ ਸਿੱਖਾਂ ਦੇ ਹਿਰਦਿਆਂ ਚ ਗੁਣਾਂ ਨੂੰ ਪੈਦਾ ਕਰਦੇ ਨੇ ਔਰ ਔਗਣਾਂ ਦੀ ਨਿਵਿਰਤੀ ਕਰਦੇ ਹਨ। ਗਿਆਨ ਸਿਖਾਰਤ ਵਾਕ ਵਿਚਾਰੈ, ਆਪਣੇ ਪਵਿੱਤਰ ਪਾਵਨ ਵਾਕ ਜਦੋਂ ਉਚਾਰਨ ਕਰਦੇ ਨੇ, ਉਨ੍ਹਾਂ ਵਾਕਾਂ ਨੂੰ ਜਿਹੜੇ ਗੁਰੂ ਕੇ ਸਿੱਖ ਵਿਚਾਰਦੇ ਹਨ, ਉਨ੍ਹਾਂ ਅੰਦਰ ਗਿਆਨ ਦੀ ਉਤਪਤੀ ਹੁੰਦੀ ਹੈ।
ਚਾਰੋਂ ਵੇਦ ਉਚਾਰੈ ਸਾਰਾ,
ਚਾਰ ਵੇਦਾਂ ਦਾ ਜੋ ਸਾਰ ਰੂਪ ਹੈ ਖਾਲਸਾ ਜੀ, ਐਸਾ ਇੱਕੋ ਬਚਨ ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਉਚਾਰਦੇ ਹਨ।
ਬੰਦ ਤੋਂ ਮੁਰੇ ਉਦਾਰਾ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਐਸੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੂੰ ਮੈਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ ਔਰ ਵੰਦਨਾ ਕਰਕੇ ਬੇਨਤੀ ਕਰਦਾ ਕਿ ਹੇ ਗੁਰੂ ਨਾਨਕ ਸਾਹਿਬ, ਕਿਰਪਾ ਕਰਕੇ ਜਿੱਥੇ ਪੱਥਰਾਂ ਨੂੰ ਵੀ ਤੁਸੀਂ ਤਾਰ ਦਿੱਤਾ ਉੱਥੇ ਮੈਨੂੰ ਵੀ ਤਾਰ ਦਿਓ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਵੀ ਤਾਰ ਲਿਓ। ਮਹਾਂ ਕਵੀ ਭਾਈ ਸਾਹਿਬ ਨੇ ਜਿਹੜੀ ਬੇਨਤੀ ਕੀਤੀ ਹੈ, ਦਰਅਸਲ ਇਹ ਬੇਨਤੀ ਸਾਡੇ ਸਾਰਿਆਂ ਦੀ ਬੇਨਤੀ ਹੈ ਕਿ ਹੇ ਜਗਤ ਗੁਰੂ ਗੁਰੂ ਨਾਨਕ ਸਾਹਿਬ, ਸਾਡੇ ਤੇ ਕਿਰਪਾ ਕਰਕੇ ਸਾਨੂੰ ਇਸ ਭਾਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਤਾਰ ਲਓ। ਮੈਂ ਅਜਾਨ ਜਨ ਤਰਵੇ ਨਾ ਜਾਨੋ, ਮੋਕੋ ਬਾਹਾਂ ਦੇਹੇ ਬਾਹਾਂ ਦੇਹੇ ਬਾਪ ਬੀਠਲਾ। ਮਹਾਰਾਜ ਸਾਨੂੰ ਨੀ ਤਰਨਾ ਆਉਂਦਾ, ਸਾਨੂੰ ਨੀ ਜਾਚ ਜੀ ਸੰਸਾਰ ਤੋਂ ਤਰਨ ਦੀ, ਕਿਰਪਾ ਕਰਕੇ ਤੁਸੀਂ ਆਪਣੀ ਬਾਂਹ ਦੇ ਕੇ ਆਸਰਾ ਦੇ ਕੇ ਸਾਨੂੰ ਇਸ ਸੰਸਾਰ ਤੋਂ ਤਾਰ ਲਵੋ।
ਜਾਲ ਜੰਜਾਲ ਫਸੇ ਜੋ ਮਿਲੇ।
ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਹੋਣ ਲੱਗਾ। ਪਹਿਲੇ ਪਾਤਸ਼ਾਹ ਦਾ ਮੰਗਲ ਸੰਪੰਨ ਹੋਇਆ, ਹੁਣ ਦੂਸਰੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਨੇ। ਜਾਲ ਜੰਜਾਲ ਫਸੇ ਜੋ ਮਿਲੇ, ਜਿਹੜੇ ਜੀਵ ਸੰਸਾਰ ਦੇ ਜੰਜਾਲਾਂ ਵਿੱਚ ਫਸੇ ਹੋਏ ਨੇ, ਸੰਸਾਰ ਦੇ ਜੰਜਾਲਾਂ ਵਿਚ ਮਿਲੇ ਹੋਏ ਨੇ
ਤਿੰਨ ਦਾਸਨ ਬ੍ਰਿੰਦ ਬੇਕਾਰਨ ਜਾ
ਆਪਣੇ ਉਹਨਾਂ ਦਾਸਾਂ ਦੇ ਬ੍ਰਿੰਦਾਂ ਦੇ ਬ੍ਰਿੰਦ ਸਮੂਹਾਂ ਦੇ ਸਮੂਹ ਉਹਨਾਂ ਦੇ ਅੰਦਰ ਜਿਤਨੇ ਪਾਪ ਨੇ ਉਹਨਾਂ ਪਾਪਾਂ ਨੂੰ ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਅੱਗ ਵਾਂਗੂ ਸਾੜ ਕੇ ਸਵਾਹ ਕਰ ਦੇਣ ਵਾਲੇ ਨੇ ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ ਏਦਾਂ ਗੁਰੂ ਅੰਗਦ ਦੇਵ ਸਾਹਿਬ ਜੀ ਜਿਹੜੇ ਜਾਲਾਂ ਜੰਜਾਲਾਂ ਵਿਚ ਫਸੇ ਹੋਏ ਪਾਪ ਕਰਮਾਂ ਚ ਫਸੇ ਹੋਏ ਜੀਵ ਨੇ ਜਿਹੜੇ ਉਹਨਾਂ ਦੀ ਸ਼ਰਨ ਚ ਪੈ ਜਾਂਦੇ ਨੇ ਉਹਨਾਂ ਦੇ ਸਾਰੇ ਪਾਪਾਂ ਨੂੰ ਸਤਿਗੁਰੂ ਜੀ ਜਾਲ ਕੇ ਸਵਾਹ ਕਰ ਦਿੰਦੇ ਹਨ
ਜਾਲਨ ਕੋ ਪ੍ਰਦੇਸ਼ ਬਖਾਨ ਕੈ
ਭਾਈ ਸਾਹਿਬ ਦੀ ਕਵਿਤਾ ਦਾ ਕਮਾਲ ਉੱਤੇ ਜਾਲ ਸ਼ਬਦ ਹੀ ਚੱਲ ਰਿਹਾ ਨਾ ਹੁਣ ਅੱਗੇ ਜਾਲਨ ਜਾਲਨ ਕਹਿੰਦੇ ਨੇ ਬਹੁਤ ਸਾਰਿਆਂ ਨੂੰ ਜਾਲਨ ਕਹਿੰਦੇ ਨੇ ਬਹੁਤ ਸਾਰਿਆਂ ਨੂੰ ਜਾਲਨ ਕੋ ਉਪਦੇਸ਼ ਬਖਾਨ ਕੈ ਬਹੁਤ ਸਾਰੇ ਜੀਵਾਂ ਨੂੰ ਉਪਦੇਸ਼ ਦੇ ਕੇ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ
ਸਤਨਾਮ ਕੀ ਦੇ ਜਪ ਮਾਲਾ
ਸੱਚੇ ਨਾਮ ਦੀ ਜਪ ਮਾਲਾ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇੱਕ ਨਹੀਂ ਅਨੇਕਾਂ ਨੂੰ ਇਹ ਜਪ ਮਾਲਾ ਦਿੱਤੀ ਆ ਵੀ ਜਪਿਆ ਕਰੋ ਸਤਨਾਮ
ਗੁਰੂ ਸਾਹਿਬ ਜੀ
ਜਿਹੜੀ ਜਪ ਮਾਲਾ ਹੈ ਭਾਈ ਇਹਨੂੰ ਜਪਿਆ ਕਰੋ ਆਪਣੀ ਰਸਨਾ ਨੂੰ ਮਣਕਾ ਬਣਾ ਕੇ
ਮਾਲਕ ਦੀਨ ਦੁਨੀ ਗੁਰ ਅੰਗਦ
ਦੀਨ ਤੇ ਦੁਨੀਆਂ ਦੇ ਮਾਲਕ ਨੇ ਗੁਰੂ ਅੰਗਦ ਦੇਵ ਸਾਹਿਬ ਧੰਨ ਗੁਰੂ ਅੰਗਦ ਦੇਵ ਸਾਹਿਬ ਇਹ ਦੀਨ ਤੇ ਦੁਨੀਆਂ ਦੇ ਮਾਲਕ ਨੇ ਵਾਲੀਏ ਦੋ ਜਹਾਨ ਨੇ ਇੱਕ ਲੋਕ ਦੇ ਤੇ ਪਰਲੋਕ ਦੇ ਰੱਖਿਅਕ ਹਨ
ਬੰਧਨ ਤੇ ਕਰ ਦੇ ਸੁਨਿਆ
ਗੁਰੂ ਅੰਗਦ ਦੇਵ ਸਾਹਿਬ ਨੂੰ ਮੱਥਾ ਟੇਕੀਏ ਨਾ ਤੇ ਮੱਥਾ ਟੇਕਣ ਨਾਲ ਹੀ ਨਿਹਾਲ ਕਰ ਦਿੰਦੇ ਨੇ ਉਹਨਾਂ ਦੇ ਬਚਨ ਸੁਣੀਏ ਬਚਨ ਮੰਨੀਏ ਬਚਨ ਕਮਾਈਏ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਦੀ ਮੂਰਤ ਐਸੀ ਪਾਕ ਤੇ ਪਵਿੱਤਰ ਹੈ ਕਿ ਜਦੋਂ ਹੱਥ ਜੋੜ ਕੇ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕੀਦਾ ਤੇ ਨਮਸਕਾਰ ਕਰਦਿਆਂ ਹੀ ਨਿਹਾਲ ਨਿਹਾਲ ਕਰ ਦਿੰਦੇ ਹਨ
ਹਾਲ ਹਾਲ ਪਲੋ ਪਲੋ ਕਿਤੇ ਨੇ ਪੇਰ ਪਸੈ ਕਬੋ ਜਮ ਜਾ
ਭਾਈ ਹਾਲ ਭਲੋ ਪਰਲੋਕ ਤਿਨੈ ਉਹਨਾਂ ਦਾ ਹਾਲ ਪਰਲੋਕ ਵਿਚ ਬੜਾ ਭਲਾ ਹੁੰਦਾ ਯਾਨੀ ਕਿ ਉਹ ਪਰਲੋਕ ਵਿਚ ਸੁਰਖਰੂ ਹੋ ਜਾਂਦੇ ਨੇ ਜਿਨ੍ਹਾਂ ਤੇ ਗੁਰੂ ਅੰਗਦ ਦੇਵ ਸਾਹਿਬ ਦੀ ਕਿਰਪਾ ਹੋ ਜਾਏ ਨਾ ਫੇਰ ਪਸੈ ਕਬੋ ਜਮ ਜਾਲ ਤੇ ਉਹ ਫਿਰ ਜੰਮਾਂ ਦੀਆਂ ਫਾਈਆਂ ਵਿਚ ਮੁੜ ਕੇ ਕਦੇ ਨਹੀਂ ਫਸਦੇ ਜੰਮਾਂ ਦੀਆਂ ਫਾਈਆਂ ਵਿਚ ਉਹ ਕਦੇ ਨਹੀਂ ਆਉਂਦੇ
ਸ੍ਰੀ ਗੁਰੂ ਅਮਰਦਾਸ ਜੀ
ਹੁਣ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਕੰਨ ਹਰ ਬੂੰਦ ਬਸੋ ਰੋਮਾਵਲ ਕੁਸੁਮ ਬਸੰਤ ਗਨੰਤ ਨਾ ਆਵੇ ਰਬ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨਾਂ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣ ਆਵੇ ਐਸੇ ਮਹਾਨ ਸਤਿਗੁਰੂ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਮੰਗਲ ਕਰਦੇ ਹਨ
ਸਵਈਆ ਮੋਹਿਰਦੈ ਬਸ ਕਹਿ ਨਿਸ ਬਸਰ
ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਤੁਸੀਂ ਰਾਤ ਦਿਨ ਮੇਰੇ ਹਿਰਦੇ ਚ ਵਸੋ ਦਿਨ ਰਾਤ ਅੱਠੇ ਪੈਰ ਮਹਾਰਾਜ ਮੇਰੇ ਹਿਰਦੇ ਵਿਚ ਵਸੋ
ਨਾਸ਼ ਕਲੇਸ਼ ਕਰੋ ਹੋਏ ਮੋਹ ਨਾ
ਮਹਾਰਾਜ ਮੇਰੇ ਅੰਦਰ ਜਿੰਨੇ ਕਲੇਸ਼ ਨੇ ਤੁਸੀਂ ਮੇਰੇ ਹਿਰਦੇ ਚ ਵਸ ਕੇ ਮੇਰੇ ਅੰਦਰ ਦੇ ਉਹਨਾਂ ਸਾਰੇ ਕਲੇਸ਼ਾਂ ਦਾ ਨਾਸ ਕਰ ਦਿਓ ਤੇ ਮੇਰੇ ਹਿਰਦੇ ਵਿਚ ਮੋਹ ਨਾ ਮੇਰੇ ਹਿਰਦੇ ਚ ਕਿਸੇ ਚੀਜ਼ ਦਾ ਮੋਹ ਨਾ ਹੋਵੇ ਹੇ ਗੁਰੂ ਅਮਰਦਾਸ ਜੀ ਤੁਸੀਂ ਮੇਰੇ ਹਿਰਦੇ ਚ ਵਸੋ ਮੇਰੇ ਹਿਰਦੇ ਦੇ ਕਲੇਸ਼ਾਂ ਦਾ ਨਾਸ ਕਰੋ ਔਰ ਮੇਰੇ ਹਿਰਦੇ ਵਿਚ ਕਿਸੇ ਵੀ ਪ੍ਰਕਾਰ ਦਾ ਮੋਹ ਨਾ ਹੋਵੇ
ਮੋਹਨ ਕੇ ਪਿਤ ਛੇ ਗੁਰ ਪੂਰਨ ਦਾਸਨ ਕੋ کرتا من موہن
موہن کے پت دیکھو موہن شبد دے ارتھ پہلا ارتھ کیتا موہ نا میرے ہردے چ موہ نہ رہے ہوں دوجا شبد کٹھا کر دیتا موہن بھائی صاحب دی کوتا ویکھو کتنی کمال دی ہے جس اوستھا وچ پہنچ کے بھائی سنتوک سنگھ جی نے کوتا لکھی ہے خالسا جی اس اوستھا نو تریا اوستھا کہندے ہن اس اوستھا نو پورن برہم گیان دی اوستھا کہندے ہن اس اوستھا تک پہنچ کے دنیا دی جتنی کاو شیلی ہے چھلے رہ جاندی ہے بھائی صاحب کہندے نے موہن کے پیت ہوں موہن دا ارتھ کر رہے نے بابا موہن جی وہ کون سن گرو امرداس صاحب دے بڑے سپتر کہتے ہے بابا موہن جی دے پتا شری گرو پورن پورن ست گرو شری گرو امرداس صاحب جی
راسن کے کرتا من موہن
پھر موہن دا ارتھ آ رہا موہن دا ارتھ ہوں موہن والا کہندے ہے ست گرو جی تسی اپنے داساں دے ہردیاں نو موہ لین والے ہو گرو امرداس جی جیڑا تہانوں ویکھدا او دا ہردا تہاڈے تے موہیا جاندا ہے تسی اپنے داساں تے سیوکاں دے ہردیاں نو موہ لین والے ہو
ہوئے نہ لوب کو لوب کبے نہ کام کو کام ہنکار نہ کرو
مہاراج میرے ہردے وچ کدے لوب پرتی لوب پیدا نہ ہووے تے کدے کام پرتی کام پیدا نہ ہووے تے کدے ہنکار پرتی ہنکار پیدا نہ ہووے تے کرودھ دیکھ کے کدے ہردے چ کرودھ پیدا نہ ہووے ہے گرو امرداس صاحب اے پنجے دے پنجے بکار میرے ہردے چ پیدا نہ ہون
کوسی ہوت سدا نج داسن دان کو دین کرو نرمون
آج تسی اپنے داساں واسطے کو سی اوٹ کو دا مطلب ہوندا پہاڑ پہاڑ ورگا آسرا ہو تسی اپنے داساں واسطے جویں آپاں اکثر کسے سجن نوں کہیندے اوکھے سمیں کوئی آ جائے نا ساڈی بانہ پڑ لے کہندے بھائی سجنا اس ویلے تاں تیرا پہاڑ جنہ آسرا ہے سانوں تے کہندے ہے ستگرو جی تسی اپنے داساں واسطے پہاڑ دے سمان آسرے ہو داسن دان کو دین کرے نرموہن تسی اپنے داساں نو دان کر کے انہاں دے اندر جیڑی موہ دی برتی ہے اونوں دور کر دندے ہو ختم کر دندے ہو
شری گرو رام داس جی
شری گرو رام داس سوڈے سلطان ستگرو تن تن رام داس گر جن سرے آدن سواریا پوری ہوئی کرامات آپ سرجن ہار تاریا سکھی ات سنگتی پار برہم کر نمسکاریا ٹل اتھا ہو اتول توں تیرا انت نا پارا واریا ایسے جگت گرو شری گرو رام داس صاحب جی دا منگل کر دے ہن
ہر داس تن ہر داس بن
ہر داس تن ہرداس پن بابا ہرداس جی کون سن تن گرو رام داس صاحب دے پتا تن کہندے پتر نو اے بابا ہرداس جی دے پتر گرو رام داس جی ہرداس پن تہانوں بھی ہرداس کہندے نے کیونکہ رام داس دا جڑا پریائے واچی شبد ہے وہ ہرداس بندا ہے گرو صاحب دا نام رام داس ہے گرو رام داس ہے تے رام داس دا پریائے واچی شبد جڑا بندا بھائی سنتوک سنگھ جی کہندے وہ بھی ہرداس ہے ہرداس دے پتر نے تے نام بھی ہریداس ہے
ہر روپ بنا ہر پوجت ہے جن
اور وہ ہری دا روپ ہی بن جاندے نے جڑے ستگرو گرو رام داس صاحب جی مہاراج جی دی پوجا کردے ہن
ہر دوشن دے سکھ داسن کو
ستگرو جی اپنے داساں دے دوشاں نو ہر لیندے نے ہر دا مطلب ہوندا ہر لینا ختم کر دینا ہر دوشن دے سکھ داسن کو اپنے داساں دے ہردیاں نو دوشاں نو ہر لیندے نے اور انہاں نو سکھ دین والے نے
موہ تے آد وکار بھرے جن
دے ہردے موہ نال وکار نال بھرے ہوئے نے وکاراں نال بھرے ہوئے نے انہاں داساں دے دوشاں نو سارے دکھاں نو وکاراں نو ਗੁਰੂ ਰਾਮਦਾਸ ਸਾਹਿਬ ਜੀ ਨਿਵਿਰਤ ਕਰ ਦਿੰਦੇ ਨੇ ਔਰ ਆਪਣੇ ਉਹਨਾਂ ਦਾਸਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਸਰਬ ਸੁੱਖ ਬਖਸ਼ਦੇ ਹਨ।
ਪਰ ਦੇਤ ਜਿਨੇ ਬਰ ਮਾਨਵ ਤੇ
ਕਹਿੰਦੇ ਉਹ ਸ੍ਰੇਸ਼ਟ ਬੰਦੇ ਨੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਵਰਦਾਨ ਦੇ ਦਿੰਦੇ ਹਨ।
ਪਰ ਬੰਦ ਭਏ ਜਮ ਰੂਪ ਵਿਖੇ ਜਿਨ
ਖਾਲਸਾ ਜੀ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਵਰਦਾਨ ਦੇ ਦਿੱਤਾ ਉਹ ਇੰਨੇ ਬਲਵਾਨ ਹੋ ਗਏ ਕਿ ਜਿਹੜੇ ਜਮਦੂਤ ਨੇ ਵੀ ਉਨ੍ਹਾਂ ਨੂੰ ਵੇਖ ਕੇ ਥਰ ਥਰ ਕੰਬਣ ਲੱਗ ਪਏ। ਉਨ੍ਹਾਂ ਦਾ ਬਲ ਵੇਖ ਕੇ ਜਿਨ੍ਹਾਂ ਤੇ ਗੁਰੂ ਰਾਮਦਾਸ ਦੀ ਕਿਰਪਾ ਹੋਈ ਇੰਨੇ ਤਾਕਤਵਰ ਬਲਵਾਨ ਹੋ ਗਏ ਕਿ ਉਨ੍ਹਾਂ ਨੂੰ ਵੇਖ ਕੇ ਜਮ ਵੀ ਕੰਬਣ ਲੱਗ ਪਏ। ਉਨ੍ਹਾਂ ਨੂੰ ਜਮਾਂ ਦਾ ਰੂਪ ਨਹੀਂ ਵੇਖਣਾ ਪੈਂਦਾ।
ਘਰ ਬੰਦ ਤਿੰਨੇ ਕਰ ਬੰਧਨ ਕੋ
ਹੱਥ ਜੋੜ ਕੇ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰਾਂ ਨੂੰ ਵੰਦਨਾ ਕਰਦਾ ਹਾਂ।
ਕਰਤਾਰ ਗੁਣਾ ਕਰ ਧਿਆਨ ਅਮੇਜਨ
ਗੁਰੂ ਰਾਮਦਾਸ ਜੀ ਸਮੂਹ ਗੁਣਾਂ ਦੇ ਮਾਲਕ ਨੇ ਗਿਆਨ ਅਮੇਜਨ ਅਮੇਜਨ ਕਹਿੰਦੇ ਨੇ ਮਿਲੇ ਹੋਏ ਨੂੰ ਜਿਹਨੂੰ ਤੋਲਿਆ ਨਾ ਜਾ ਸਕੇ ਅਮੇਣਵਾ ਜਿਹਨੂੰ ਮਿਣਿਆ ਨਾ ਜਾ ਸਕੇ ਕਹਿੰਦੇ ਐਸਾ ਗਿਆਨ ਗੁਰੂ ਰਾਮਦਾਸ ਸਾਹਿਬ ਜੀ ਵਿਚ ਮਿਲਿਆ ਹੋਇਆ ਹੈ। ਐਸਾ ਗਿਆਨ ਗੁਰੂ ਰਾਮਦਾਸ ਸਾਹਿਬ ਐਸੇ ਗੁਣ ਗੁਰੂ ਰਾਮਦਾਸ ਸਾਹਿਬ ਦੇ ਵਿਚ ਨੇ ਮੈਂ ਉਨ੍ਹਾਂ ਨੂੰ ਵੰਦਨਾ ਕਰਦਾ ਹਾਂ।
ਸ੍ਰੀ ਗੁਰੂ ਅਰਜਨ ਦੇਵ ਜੀ
ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਹੁਣ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਅਰਜਨ ਸੁਣ ਮੇਰੀ ਸਤਿਗੁਰ ਅਰਜਨ
ਅਰਜਨ ਦੇ ਅਰਥ ਵੇਖੋ ਕਿਤਨੇ ਸੁੰਦਰ ਨੇ। ਅਰਜਨ ਦਾ ਮਤਲਬ ਹੁੰਦਾ ਅਰਜੋਈ ਕਰਨੀ ਅਰਦਾਸ ਕਰਨੀ। ਅਰਜਨ ਸੁਣ ਮੇਰੀ ਸਤਿਗੁਰ ਅਰਜਨ ਹੇ ਗੁਰੂ ਅਰਜਨ ਦੇਵ ਸਾਹਿਬ ਭਾਈ ਸੰਤੋਖ ਸਿੰਘ ਜੀ ਕਿੰਨੇ ਪਿਆਰ ਨਾਲ ਮੇਰੇ ਕੋਲ ਉਨਾ ਪਿਆਰ ਨਹੀਂ ਮੈਂ ਜਿੰਨੇ ਪਿਆਰ ਨਾਲ ਭਾਈ ਸਾਹਿਬ ਦੀਆਂ ਇਨ੍ਹਾਂ ਸਤਰਾਂ ਦੀ ਵਿਆਖਿਆ ਕਰ ਸਕਾਂ। ਮੇਰੇ ਹਿਰਦੇ ਚ ਉਨਾ ਪ੍ਰੇਮ ਨਹੀਂ ਹੈ ਸਤਿਗੁਰਾਂ ਦੇ ਪ੍ਰਤੀ ਜਿਤਨਾ ਪ੍ਰੇਮ ਭਾਈ ਸੰਤੋਖ ਸਿੰਘ ਦੇ ਹਿਰਦੇ ਵਿਚ ਹੈ ਔਰ ਜਿਤਨੇ ਪ੍ਰੇਮ ਨਾਲ ਉਹ ਕਹਿ ਰਹੇ ਨੇ ਅਰਜਨ ਸੁਣ ਮੇਰੀ ਸਤਿਗੁਰ ਅਰਜਨ ਹੇ ਗੁਰੂ ਅਰਜਨ ਦੇਵ ਸਾਹਿਬ ਮੇਰੀ ਅਰਜ ਸੁਣ ਲਓ। ਅਰਜ ਅਰਜ ਦਾ ਮਤਲਬ ਬੇਨਤੀ ਅਰਜਨ ਦਾ ਮਤਲਬ ਤਾਂ ਬੇਨਤੀ ਹੇ ਗੁਰੂ ਅਰਜਨ ਦੇਵ ਸਾਹਿਬ ਮੇਰੀ ਅਰਜਨ ਮੇਰੀ ਬੇਨਤੀ ਸੁਣ ਲਓ।
ਅਰਿਜਨ ਹਨ ਅਰਜਨ ਜਸ ਦੀਨੇ
ਅਰਜਨ ਦੇ ਅਰਥ ਵੱਖਰੇ ਵੱਖਰੇ ਕਰਕੇ ਕਰਾਂਗੇ। ਅਰ ਜਨ ਅਰ ਦਾ ਮਤਲਬ ਹੁੰਦਾ ਦੁਸ਼ਮਣ ਜਨ ਦਾ ਮਤਲਬ ਹੁੰਦਾ ਸੇਵਕ। ਹੇ ਗੁਰੂ ਅਰਜਨ ਸਾਹਿਬ ਜਿਹੜੇ ਤੁਹਾਡੇ ਸੇਵਕਾਂ ਦੇ ਦੁਸ਼ਮਣ ਨੇ ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਇਹ ਗੁਰੂ ਅਰਜਨ ਸਾਹਿਬ ਦਾ ਪ੍ਰਤਾਪ ਹੈ ਕਿ ਮਹਾਰਾਜ ਜਿਹੜੇ ਤੁਹਾਡੇ ਜਨਾਂ ਦੇ ਅਰੀ ਦੁਸ਼ਮਣ ਨੇ ਹਨ ਉਹਨਾਂ ਨੂੰ ਤੁਸੀਂ ਮਾਰ ਦਿੰਦੇ ਹੋ ਉਹਨਾਂ ਨੂੰ ਖਤਮ ਕਰ ਦਿੰਦੇ ਹੋ। ਅਰ ਜਨ ਹਨ ਜਿਹੜੇ ਤੁਹਾਡੇ ਜਨਾਂ ਦੇ ਦੁਸ਼ਮਣ ਨੇ ਉਹਨਾਂ ਨੂੰ ਤੁਸੀਂ ਹਨ ਮਾਰ ਦਿੰਦੇ ਹੋ। ਅਰਜਨ ਜਸ ਦਿੰਦੇ ਹੋ ਅਰਜਨ ਦਾ ਫਿਰ ਇੱਕ ਅਰਥ ਹੈ ਉਜਵਲ ਚਿੱਟਾ। ਤੇ ਮਹਾਰਾਜ ਤੁਸੀਂ ਆਪਣੇ ਜਨਾਂ ਨੂੰ ਉਜਵਲ ਚਿੱਟਾ ਯਾਨੀ ਕਿ ਮਹਾਨ ਜਸ ਉਹ ਤੁਸੀਂ ਆਪਣੇ ਸੇਵਕਾਂ ਨੂੰ ਬਖਸ਼ਦੇ ਹੋ ਆਪਣੇ ਸੇਵਕਾਂ ਨੂੰ ਪ੍ਰਦਾਨ ਕਰਦੇ ਹੋ।
ਕਵਿਤਾ ਭਰਪੂਰ ਮੈਂ ਚਰਿੱਤਰ ਭਰਪੂਰ ਨਿਜ
ਮਹਾਰਾਜ ਇਹ ਜਿਹੜੀ ਕਵਿਤਾ ਮੈਂ ਪਿੱਛੇ ਲਿਖੀ ਹੈ ਭਰਪੂਰ ਕੀਤੀ ਹੈ ਜਿਹਦੇ ਵਿਚ ਦਸ ਪਾਤਸ਼ਾਹੀਆਂ ਦੇ ਚਰਿੱਤਰ ਦਸ ਪਾਤਸ਼ਾਹੀਆਂ ਦੇ ਕੌਤਕ ਦਸ ਪਾਤਸ਼ਾਹੀਆਂ ਦਾ ਸੁਜਸ ਪ੍ਰਪੂਰਨ ਕੀਤਾ ਹੈ।
ਪੂਰਨ ਪਰੀ ਹੈ ਗ੍ਰੰਥ ਪੂਰਨ ਜੇ ਕੀਨਿਓ
ਭਾਈ ਸਾਹਿਬ ਕਹਿੰਦੇ ਜਿਹੜਾ ਗ੍ਰੰਥ ਮੈਂ ਪੂਰਨ ਕੀਤਾ ਹੈ ਇਹ ਗ੍ਰੰਥ ਸਮਾਪਤ ਕੀਤਾ ਹੈ ਇਹ ਕਥਾ ਸਮਾਪਤ ਕੀਤੀ ਹੈ ਹੇ ਗੁਰੂ ਅਰਜਨ ਸਾਹਿਬ ਜੀ ਤੁਹਾਡੀ ਕਿਰਪਾ ਕਰਕੇ ਕੀਤੀ ਹੈ। ਤੁਸੀਂ ਮੇਰੀ ਅਰਜ ਸੁਣੀ ਤੁਸੀਂ ਮੇਰੀ ਬੇਨਤੀ ਸੁਣੀ ਤੇ ਤੁਸੀਂ ਬੇਨਤੀ ਸਵੀਕਾਰ ਕਰਕੇ ਮੇਰੇ ਕੋਲੋਂ ਇਹ ਕਥਾ ਲਿਖਵਾਉਣ ਦੀ ਜਿਹੜੀ ਪੂਰੀ ਸੇਵਾ ਹੈ ਇਸ ਗ੍ਰੰਥ ਨੂੰ ਲਿਖਣ ਦੀ ਉਹ ਤੁਸੀਂ ਮੇਰੇ ਪਾਸੋਂ ਲਈ ਹੈ।
ਕਥਾ ਗੁਣ ਸਰਵਰ ਓਗਨ ਕੋ ਸਰ ਖਰ
ਇਹ ਜਿਹੜੀ ਕਥਾ ਹੈ ਨਾ ਇਹ ਗੁਣਾਂ ਦਾ ਸਮੁੰਦਰ ਹੈ ਸਤਿਗੁਰਾਂ ਦੀ ਇੱਕ ਕਥਾ, ਗੁਣਾਂ ਦਾ ਸਮੁੰਦਰ ਹੈ, ਔਗਣ ਕੋ ਸਰ ਖੜ, ਖੜ ਕਹਿੰਦੇ ਨੇ ਤਿੱਖੇ ਨੂੰ। ਇਹ ਜਿਹੜੇ ਗੁਰਮੁਖ ਇਸ ਕਥਾ ਨੂੰ ਸੁਣਦੇ ਨੇ ਉਹਨਾਂ ਦੇ ਜਿਹੜੇ ਔਗਣ ਨੇ ਉਹਨਾਂ ਨੂੰ ਤਿੱਖੇ ਤੀਰਾਂ ਵਾਂਗੂ ਮਾਰ ਮਾਰ ਕੇ ਔਗਣਾਂ ਨੂੰ ਦੂਰ ਭਜਾ ਦਿੰਦੀ ਹੈ, ਔਗਣਾਂ ਨੂੰ ਖਤਮ ਕਰ ਦਿੰਦੀ ਹੈ। ਐਸੀ ਇਹ ਮਹਾਨ ਅੰਮ੍ਰਿਤ ਕਥਾ ਹੈ।
ਗੁਰੂ ਸਰ ਓਰਨਾ ਸ਼ਰਨਿਆ ਤੇ ਲੀਨਿਓ,
ਅਰਜਨ ਸਾਹਿਬ ਤੁਹਾਡੇ ਵਰਗਾ ਹੋਰ ਕੋਈ ਨਹੀਂ, ਕੋਈ ਨਹੀਂ ਗੁਰੂ ਅਰਜਨ ਸਾਹਿਬ ਤੁਹਾਡੇ ਵਰਗਾ, ਇਸ ਕਰਕੇ ਮੈਂ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ, ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਪਿਆ ਹਾਂ, ਕਿਉਂਕਿ ਤੁਹਾਡੇ ਵਰਗਾ ਹੋਰ ਕੋਈ ਨਹੀਂ।
ਨਾਮ ਲੈ ਉਤਾਰ ਦੇ ਉਚਾਰ ਭਾਵ ਪਾਰ ਦੇ,
ਜਿਹੜੇ ਤੁਹਾਡੇ ਨਾਮ ਨਾਲ ਲਿਵ ਲਾਉਂਦੇ ਨੇ ਔਰ ਤੁਹਾਡਾ ਨਾਮ ਉਚਾਰਦੇ ਨੇ ਉਹਨਾਂ ਨੂੰ ਤੁਸੀਂ ਇਸ ਭਾਵ ਸਾਗਰ ਤੋਂ ਤਾਰ ਦਿੰਦੇ ਹੋ।
ਪਤਾਰ ਤੇ ਉਦਾਰ ਪਦ ਤਾਰਵੇ ਪ੍ਰਵੀਨਿਓ,
ਅੱਜ ਪਤਾਲ ਚੋਂ ਯਾਨੀ ਕਿ ਨਰਕਾਂ ਵਿੱਚੋਂ ਵੀ ਕੱਢ ਕੇ ਉਹਨਾਂ ਨੂੰ ਤਾਰ ਦਿੰਦੇ ਹੋ। ਸਤਿਗੁਰੂ ਜਿਹੜੇ ਗੁਰੂ ਅਰਜਨ ਸਾਹਿਬ ਜੀ ਤੁਹਾਡਾ ਨਾਮ ਲੈਂਦੇ ਨੇ, ਤੁਹਾਡਾ ਨਾਮ ਜਪਦੇ ਨੇ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਨੇ ਅੰਮ੍ਰਿਤ ਨਾਮ ਪਿਓ ਜਪਿਓ ਜਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਗਰਭ ਜੂਨੀਆਂ ਵਿਚ ਨਹੀਂ ਆਉਂਦੇ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲ ਕਰਨ ਲੱਗੇ ਨੇ, ਜਿਨ੍ਹਾਂ ਜਿਨ੍ਹਾਂ ਦੀ ਕਥਾ ਲਿਖੀ ਹੈ ਨਾ ਉਹਨਾਂ ਸਾਰਿਆਂ ਦਾ ਮੰਗਲ ਕਰ ਰਹੇ ਨੇ, ਹੁਣ ਛੇਵੇਂ ਪਾਤਸ਼ਾਹ ਦਾ ਮੰਗਲ ਕਰਦੇ ਨੇ।
ਸਵਈਆ ਸਾਰੰਗ ਪੈ ਕਬ ਸਾਰੰਗ ਪੈ ਚੱਡ,
ਸਾਰੰਗ ਸ਼ਬਦ ਦੇ ਇੱਥੇ ਅਰਥ ਵੇਖੋ ਕਿੰਨੇ ਭਾਈ ਸਾਹਿਬ ਨੇ ਕਮਾਲ ਦੇ ਕੀਤੇ ਨੇ। ਸਾਰੇ ਸ਼ਬਦ ਚ ਸਾਰੰਗ ਚੱਲਣਾ, ਵਿਦਵਾਨਾਂ ਨੇ ਸਾਰੰਗ ਪਦ ਦੇ 70 ਅਰਥ ਕੀਤੇ ਨੇ, 70 ਇੱਕੋ ਸਾਰੰਗ ਸ਼ਬਦ ਦੇ 70 ਅਰਥ ਕੀਤੇ ਨੇ ਵਿਦਵਾਨਾਂ ਨੇ। ਇਸ ਕਰਕੇ ਜਿਹੜਾ ਛੰਦ ਹੈ ਨਾ ਸਵਈਆ, ਇਹਦੇ ਅਰਥ ਵੱਖਰੇ ਵੱਖਰੇ ਢੰਗਾਂ ਨਾਲ ਵੀ ਵਿਦਵਾਨ ਕਰਦੇ ਨੇ, ਕਿਉਂਕਿ ਅਰਥ 70 ਨੇ ਸਾਰੰਗ ਸ਼ਬਦ ਦੇ, ਜਿਹੋ ਜਿਹੋ ਜੇ ਕਿਸੇ ਦੀ ਬੁੱਧੀ ਵਿੱਚ ਆਉਂਦੇ ਨੇ ਉਸੇ ਤਰ੍ਹਾਂ ਉਹ ਅਰਥ ਕਰਦਾ। 70 ਅਰਥ ਜਿਹੜੇ ਕੀਤੇ ਨੇ ਸਾਰੰਗ ਦੇ ਕੋਸ਼ਾਕਾਰਾਂ ਨੇ, ਕੋਇਲ ਵੀ ਕਹਿੰਦੇ ਨੇ ਸਾਰੰਗ ਨੂੰ, ਬਾਜ ਵੀ ਕਹਿੰਦੇ ਨੇ ਸਾਰੰਗ ਨੂੰ, ਹੰਸ, ਮੋਰ, ਛਤਰ, ਸੋਠਾ, ਗਹਿਣਾ, ਤਾਲ, ਭੌਰਾ, ਕਪੂਰ, ਲਵਾ ਪੰਖੀ, ਚੰਦਰਮਾ, ਸਮੁੰਦਰ, ਪਾਣੀ, ਤੀਰ, ਪਪੀਹਾ, ਕ੍ਰਿਸ਼ਨ, ਚੰਦਨ, ਪ੍ਰਿਥਵੀ, ਕੇਸ, ਚਮਕ, ਸੋਭਾ, ਇਸਤਰੀ, ਰਾਤ, ਦਿਨ, ਤਲਵਾਰ, ਕਬੂਤਰ, ਮੋਤੀ, ਬੰਨ, ਹਾਥੀ, ਕਾਂ, ਨਛੱਤਰ, ਮਘੋਲਾ, ਡੱਡੂ, ਹੱਲ, ਆਕਾਸ਼, ਪੰਛੀ, ਚਿੜੀ, ਕੱਪੜਾ, ਏਦਾਂ ਇਹ 70 ਅਰਥ ਕੀਤੇ ਨੇ ਕੱਲੇ ਸਾਰੰਗ ਦੇ। ਹੁਣ ਸਾਰੰਗ ਦੇ ਅਰਥ ਜਿਹੜੇ ਇੱਥੇ ਲੱਗ ਰਹੇ ਨੇ ਉਹ ਸੁਣੋ। ਸਾਰੰਗ ਪੈ ਕਬ ਸਾਰੰਗ ਪੈ ਚੜ, ਸਾਰੰਗ ਨਾਮ ਘੋੜੇ ਦਾ ਹੈ, ਕਹਿੰਦੇ ਹੇ ਗੁਰੂ ਹਰਗੋਬਿੰਦ ਸਾਹਿਬ ਕਦੇ ਤਾਂ ਤੁਸੀਂ ਘੋੜੇ ਤੇ ਚੜ੍ਹਦੇ ਹੋ, ਕਦੇ ਤਾਂ ਘੋੜੇ ਤੇ ਚੜ੍ਹਦੇ ਹੋ, ਤੇ ਫਿਰ ਸਾਰੰਗ ਪੈ ਚੜ੍ਹ, ਤੇ ਕਦੇ ਤੁਸੀਂ ਹਾਥੀ ਤੇ ਸਵਾਰ ਹੁੰਦੇ ਹੋ, ਕਦੇ ਹਾਥੀ ਤੇ ਸਵਾਰ ਹੁੰਦੇ ਜੇ, ਤੇ ਕਦੇ ਘੋੜੇ ਤੇ ਸਵਾਰ ਹੁੰਦੇ ਜੇ।
ਸਾਰੰਗ ਛਤਰੰਗ ਕੋ ਬਲ ਸਾਰੰਗ,
ਸਾਰੰਗ ਨਾਮ ਹਿਰਨ ਦਾ ਵੀ ਹੈ, ਸਾਰੰਗ ਹਿਰਨ ਨੂੰ ਵੀ ਕਹਿੰਦੇ ਨੇ, ਮ੍ਰਿਗ ਨੂੰ, ਤੇ ਸਾਰੰਗ ਬੱਬਰ ਸ਼ੇਰ ਨੂੰ ਵੀ ਕਹਿੰਦੇ ਨੇ। ਵੇਖੋ ਅਰਥ ਕਿੱਡੇ ਸੋਹਣੇ, ਸਾਰੰਗ ਹਿਰਨ ਨੂੰ ਵੀ ਕਹਿੰਦੇ ਨੇ, ਸਾਰੰਗ ਬੱਬਰ ਸ਼ੇਰ ਨੂੰ ਵੀ ਕਹਿੰਦੇ ਨੇ। ਕਹਿੰਦੇ ਜਿਹੜੇ ਸਿੱਖਾਂ ਦੇ ਅੰਦਰ ਪਾਪਾਂ ਰੂਪੀ ਹਿਰਨ ਨੇ ਉਹਨਾਂ ਵਾਸਤੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਸਾਰੰਗ ਵਾਂਗੂ ਬੱਬਰ ਸ਼ੇਰ ਵਾਂਗੂ ਜੇ, ਜਿਵੇਂ ਬੱਬਰ ਸ਼ੇਰ ਦੀ ਦਹਾੜ ਨਾਲ ਹਿਰਨ ਨੱਠ ਜਾਂਦੇ ਨੇ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਦਰਸ਼ਨ ਕੀਤਿਆਂ ਪਾਪ ਨੱਠ ਜਾਂਦੇ ਨੇ, ਪਾਪਾਂ ਦਾ ਨਾਸ ਹੋ ਜਾਂਦਾ ਹੈ।
ਸਾਰੰਗ ਜਿਉਂ ਜਗ ਮੈਂ ਕੁਲ ਸਾਰੰਗ,
ਫਿਰ ਮਹਾਰਾਜ ਜੀ ਸਾਰੰਗ ਦਾ ਅਰਥ ਕਮਲ ਦਾ ਫੁੱਲ ਵੀ ਹੁੰਦਾ, ਸਾਰੰਗ ਦਾ ਮਤਲਬ ਕਮਲ ਦਾ ਫੁੱਲ ਵੀ ਹੁੰਦਾ। ਕਹਿੰਦੇ ਜਿਹੜੇ ਤੁਹਾਡੇ ਸਿੱਖ ਨੇ ਉਹ ਕਮਲ ਦੇ ਫੁੱਲ ਸਮਾਨ ਨੇ, ਫਿਰ ਸਾਰੰਗ ਦਾ ਅਰਥ ਸੂਰਜ ਵੀ ਹੁੰਦਾ। ਕਹਿੰਦੇ ਕਮਲਾਂ ਦੇ ਫੁੱਲ ਵਾਸਤੇ ਜਿਵੇਂ ਸੂਰਜ ਉਹਨਾਂ ਨੂੰ ਖੜਾ ਦਿੰਦਾ ਹੈ, ਵਿਗਾਸ ਵਿੱਚ ਕਰ ਦਿੰਦਾ ਹੈ, ਇਸੇ ਤਰ੍ਹਾਂ ਹੈ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਆਪਣੇ ਸਿੱਖਾਂ ਦੇ ਹਿਰਦੇ ਰੂਪੀ ਸਾਰੰਗਾਂ ਨੂੰ ਸਾਰੰਗ ਵਾਂਗੂ ਕਮਲ ਦੇ ਸੂਰਜ ਦੇ ਪ੍ਰਕਾਸ਼ ਵਾਂਗੂ ਖਿੜਾ ਦੇਣ ਵਾਲੇ ਹੋ।
ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ
ਗਿਆਨ ਰੂਪੀ ਦੀਵੇ ਨੂੰ, ਸਾਰੰਗ ਦੀਵੇ ਦਾ ਵੀ ਅਰਥ, ਦੀਵੇ ਨੂੰ ਵੀ ਸਾਰੰਗ ਕਹਿੰਦੇ ਨੇ ਤੇ ਅੱਗ ਨੂੰ ਵੀ ਸਾਰੰਗ ਕਹਿੰਦੇ ਨੇ। ਗਿਆਨ ਰੂਪੀ ਦੀਵੇ ਵਾਸਤੇ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਅਗਨੀ ਵਾਂਗੂ ਵੀ ਹੋ, ਯਾਨੀ ਕਿ ਗਿਆਨ ਰੂਪੀ ਦੀਵੇ ਨੂੰ ਤੁਸੀਂ ਆਪਣੀ ਅਗਨੀ ਲਾ ਕੇ ਬ੍ਰਹਮ ਗਿਆਨ ਦੀ ਉਹਨੂੰ ਪ੍ਰਕਾਸ਼ ਕਰਨ ਵਾਲੇ ਹੋ।
ਸਾਰੰਗ ਦਾਸਨ ਤੋਂ ਪ੍ਰਿਆ ਸਾਰੰਗ,
ਸਾਰੰਗ ਪਪੀਏ ਨੂੰ ਵੀ ਕਹਿੰਦੇ ਨੇ, ਆਖੋ ਸਤਨਾਮ ਸ੍ਰੀ, ਸਾਰੰਗ ਪਪੀਏ ਨੂੰ ਵੀ ਕਹਿੰਦੇ ਨੇ ਤੇ ਸਾਰੰਗ ਸਵੰਤੀ ਬੂੰਦ ਨੂੰ ਵੀ ਕਹਿੰਦੇ ਨੇ। ਮਹਾਰਾਜ ਜਿਹੜੇ ਤੁਹਾਡੇ ਦਾਸ ਨੇ ਉਹ ਨੇ ਪਪੀਏ, ਉਹਨੇ ਪਪੀਏ ਪ੍ਰਿਓ 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 ਦੀ ਲਟਕ ਲਾ ਕੇ ਰੱਖਦੇ ਨੇ ਤੇ ਹੇ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਆਪਣੇ ਉਹਨਾਂ ਦਾਸਾਂ ਰੂਪੀ ਪਪੀਆਂ ਵਾਸਤੇ ਸਵਾਂਤੀ ਬੋਧ ਦੇ ਸਮਾਨ ਹੋ। ਖਾਲਸਾ ਜੀ, ਪਪੀਏ ਦੇ ਗਲੇ ਵਿੱਚ ਛੇਕ ਹੁੰਦਾ, ਉਹਦੇ ਅੰਦਰ ਪਾਣੀ ਨਹੀਂ ਜਾਂਦਾ, ਉਹ ਪੁਕਾਰ ਕਰਦਾ ਤੇ ਆਕਾਸ਼ ਵਿੱਚ ਬੱਦਲ ਆਉਂਦਾ। ਇੱਕ ਨਛੱਤਰ ਹੁੰਦਾ ਖਾਸ ਕਿਸਮ ਦਾ, ਉਸ ਨਛੱਤਰ ਦੇ ਵਿੱਚ ਜਦੋਂ ਉਹ ਮੀਂਹ ਪੈਂਦਾ, ਸਮਾਂ ਵੀ ਉਹੀ ਬਿਲਕੁਲ ਦਰੁਸਤ ਹੋਣਾ ਚਾਹੀਦਾ, ਪੂਰਾ ਸਮਾਂ ਵਾਰ ਪੈਰ ਘੜੀਆਂ ਸਭ ਬਰਾਬਰ ਹੋਣ, ਫਿਰ ਜਦੋਂ ਬੂੰਦ ਡਿੱਗਦੀ ਹੈ ਉਹ ਨਛੱਤਰ ਦੇ ਵਿੱਚ, ਉਹ ਬੂੰਦ ਜਦੋਂ ਪਪੀਏ ਦੇ ਮੂੰਹ ਵਿੱਚ ਪੈਂਦੀ ਹੈ ਤੇ ਇੱਕ ਸਾਲ ਵਾਸਤੇ ਮੁੜ ਕੇ ਉਹਨੂੰ ਪਿਆਸ ਨਹੀਂ ਲੱਗਦੀ, ਉਹ ਖਾਸ ਕਰਕੇ ਉਦੋਂ ਹੀ ਪੈਂਦੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਬਾਬੀ ਹਾਂ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫਰਮਾਨ ਹੋਇਆ। ਸਾਰਾ ਕੁਝ ਤਾਂ ਹੀ ਬਣੇਗਾ ਨਾ ਜੇ ਅਕਾਲ ਪੁਰਖ ਦਾ ਹੁਕਮ ਹੋਵੇਗਾ, ਬਰਸੋ ਕਿਰਪਾ ਧਾਰ। ਸਿੱਖਾਂ ਰੂਪੀ ਪਪੀਆਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਸਵਾਂਤੀ ਬੂੰਦ ਦੇ ਸਮਾਨ ਹੋ।
ਸਾਰੰਗ ਦੋਸ਼ਨ ਕੋ ਸਮ ਸਾਰੰਗ,
ਜਿਹੜੇ ਸਾਰੰਗ ਸੱਪ ਨੂੰ ਵੀ ਕਹਿੰਦੇ ਨੇ ਤੇ ਸਾਰੰਗ ਗਰੜ ਨੂੰ ਵੀ ਕਹਿੰਦੇ ਨੇ, ਸੱਪ ਤੇ ਗਰੜ ਦੀ ਦੁਸ਼ਮਣੀ ਹੈ। ਜਿਹੜੇ ਤੁਹਾਡੇ ਦਾਸਾਂ ਦੇ ਅੰਦਰ ਦੋਸ਼ ਨੇ ਨਾ, ਦੋਸ਼ਾਂ ਰੂਪੀ ਸੱਪ ਨੇ, ਉਹਨਾਂ ਵਾਸਤੇ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਗਰੜ ਦੇ ਸਮਾਨ ਹੋ। ਜਿੱਥੇ ਗਰੜ ਆ ਜਾਏ ਉੱਥੇ ਸੱਪ ਨਹੀਂ ਰਹਿੰਦਾ, ਜਿੱਥੇ ਤੁਹਾਡਾ ਨਿਵਾਸ ਹੋ ਜਾਏ ਜਿਨ੍ਹਾਂ ਦਾਸਾਂ ਦੇ ਹਿਰਦਿਆਂ ਵਿੱਚ, ਉਹਨਾਂ ਦੇ ਹਿਰਦਿਆਂ ਚ ਕੋਈ ਦੋਸ਼ ਨਹੀਂ ਰਹਿ ਜਾਂਦਾ।
ਸਾਰੰਗ ਪਨ ਪਇਓ ਨਰ ਸਾਰੰਗ,
ਮਹਾਰਾਜ ਤੁਸੀਂ ਸਾਰੰਗ ਤਨਖ, ਸਾਰੰਗ ਤਨਖ ਨੂੰ ਵੀ ਕਹਿੰਦੇ ਨੇ, ਤੁਸੀਂ ਸਾਰੰਗ ਤਨਖ ਆਪਣੇ ਹੱਥ ਚ ਧਾਰਨ ਕੀਤਾ, ਔਰ ਭਇਓ ਨਰ ਸਾਰੰਗ, ਈਸ਼ਵਰ ਦਾ ਰੂਪ, ਸਾਰੰਗ ਈਸ਼ਵਰ ਨੂੰ ਵੀ ਕਹਿੰਦੇ ਨੇ, ਈਸ਼ਵਰ ਰੂਪ ਹੋ ਕੇ ਜਗਤ ਵਿੱਚ ਪ੍ਰਗਟ ਹੋਏ ਹੋ।
ਸਾਰੰਗ ਸ਼੍ਰੀ ਹਰਗੋਬਿੰਦ ਸਾਰੰਗ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਦੇ ਵਿੱਚ, ਪਾਰ ਬ੍ਰਹਮ ਪਰਮੇਸ਼ਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ, ਸਾਰੰਗ ਚਾਨਣਾ ਪ੍ਰਕਾਸ਼ ਜੋਤ ਉਹਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ।
ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ,
ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕਰਦੇ ਹਨ।
ਪਾਵਕ ਸਿੰਧ ਅਗਾਧ ਜਿਨੋ,
ਕਹਿੰਦੇ ਜਿਹੜਾ ਸੰਸਾਰ ਸਮੁੰਦਰ ਬੜਾ ਅਗਾਧ ਹੈ,
ਸਰਨਾ ਸਰਨਾ ਤਰਨਾ ਤਰਨਾ,
ਜਿਹੜੇ ਤਾਂ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਦੀ ਸ਼ਰਨ ਚ ਪੈ ਗਏ ਉਹ ਤਰਨਾ ਤਰ ਗਏ, ਤੇ ਦੂਜਾ ਸਰ ਨਾ ਤਰ ਨਾ, ਦੋ ਅਰਥ ਹੋਣਗੇ, ਸ਼ਰਨਾ ਸ਼ਰਨਾ ਤਰਨਾ ਤਰਨਾ, ਦੋ ਆਇਆ ਨਾ, ਇੱਕ ਤਾਂ ਅਰਥ ਹੋਵੇਗਾ ਜਿਹੜੇ ਸ਼ਰਨ ਚ ਪੈ ਗਏ ਉਹ ਤਰਨਾ ਤਰ ਗਏ, ਦੂਜਾ ਸ਼ਰ ਨਾ ਤਰ ਨਾ ਏਦਾਂ ਪਦਸ਼ਿਤ ਕਰਕੇ ਅਰਥ ਹੋਵੇਗਾ, ਜਿਨ੍ਹਾਂ ਨੂੰ ਗੁਰੂ ਹਰਿ ਰਾਏ ਸਾਹਿਬ ਦੀ ਸ਼ਰਨ ਚ ਪੈਣਾ ਨਹੀਂ ਆਇਆ, ਤਰ ਨਾ ਉਹ ਨਹੀਂ ਤਰ ਸਕੇ, ਉਹ ਨਹੀਂ ਤਰ ਸਕਦੇ।
ਪਰ ਐਸ਼ਵਰਨ,
ਜਿਨ੍ਹਾਂ ਨੇ ਪਰਾਇਆ ਐਸ਼ਵਰਜ ਵੇਖ ਕੇ ਆਪਣੇ ਹਿਰਦੇ ਚ ਜਰਨਾ ਸਿੱਖ ਲਿਆ ਹੈ,
ਨਿਜ ਓਜ ਮਾ ਜਰਨਾ ਜਰਨਾ,
ਔਰ ਆਪਣੇ ਓਜ ਤੇ ਬਲ ਦੀ ਬੂੰਦ ਨੂੰ ਵੀ ਆਪਣੇ ਅੰਦਰ ਜਰ ਲਿਆ ਹੈ।
ਹਰੇ ਰਾਏ ਪ੍ਰਭੂ ਸਮਕੇ ਹਰ ਕੇ,
ਧੰਨ ਗੁਰੂ ਹਰਿ ਰਾਏ ਸਾਹਿਬ ਜੀ ਬੱਬਰ ਸ਼ੇਰ ਦੇ ਸਮਾਨ ਹਨ,
ਜਨ ਦੋਸ਼ ਕਰੇ ਹਰਨਾ ਹਰਨਾ,
ਕਹਿੰਦੇ ਜਿਨ੍ਹਾਂ ਨੇ ਆਪਣੇ ਸੇਵਕਾਂ ਦੇ ਦੋਸ਼ਾਂ ਰੂਪੀ ਹਰਨਾ ਨੂੰ ਹਰਨਾ ਭਜਾ ਦਿੱਤਾ, ਐਸੇ ਗੁਰੂ ਹਰਿ ਰਾਏ ਸਾਹਿਬ ਜੀ ਹਨ।
ਕਹਿਣਾ ਕਹਿਣਾ ਫੁੱਲ ਹੈ ਨਾ ਸੁਗੰਧ।
ਖਾਲਸਾ ਜੀ, ਕਹਿਣਾ ਕਹਿਣਾ ਦਾ ਫੁੱਲ ਹੁੰਦਾ ਜਿਹਨੂੰ ਆ ਜਾਲਾ ਨੀ ਹੁੰਦਾ ਡੋਰੇ ਦਾ, ਉਹ ਨਾ ਤਾਂ ਫੁੱਲ ਹੁੰਦਾ ਨਾ ਸੁਗੰਧੀ ਹੁੰਦੀ ਹੈ, ਪਰ ਹੁੰਦਾ ਫੁੱਲ ਜਿਹਾ ਵਰਗਾ। ਕਹਿੰਦੇ ਜਿਹੜੇ ਜਾਲੇ ਦੇ ਡੋਰੇ ਦੇ ਫੁੱਲ ਵਾਂਗਰ ਸਨ, ਜਿਨ੍ਹਾਂ ਚ ਕੋਈ ਸੁਗੰਧੀ ਨਹੀਂ ਸੀ, ਜੋ ਨਾ ਫੁੱਲ ਹੈ ਤੇ ਨਾ ਸੁਗੰਧੀ ਹੈ।
ਗੁਰੂ ਕਰਨਾ ਕਰਨਾ ਕਰਨਾ,
ਗੁਰੂ ਹਰਿਰਾਏ ਸਾਹਿਬ ਦੀ ਕਿਰਪਾ ਨਾਲ ਉਹ ਕਰਨਾ ਬਣ ਗਏ, ਸੰਗਤਰੇ ਦੇ ਫੁੱਲ ਦੇ ਵਾਂਗੂ ਬਣ ਗਏ। ਸੰਗਤਰੇ ਦਾ ਫੁੱਲ ਜਿਹੜਾ ਹੁੰਦਾ ਨਾ ਖਟਾਸ ਵਾਲਾ, ਬੜੀ ਸੁਗੰਧੀ ਹੁੰਦੀ ਹੈ ਉਹਦੇ ਚ, ਨਿੰਬੂ ਦੇ ਫੁੱਲ ਚ ਬੜੀ ਸੁਗੰਧੀ ਹੁੰਦੀ ਹੈ। ਤੇ ਸੰਗਤਰੇ ਦੇ ਫੁੱਲ ਦੇ ਸਮਾਨ ਹੋ ਗਏ ਉਹ ਸੁਗੰਧੀ ਵਾਲੇ, ਜਿਨ੍ਹਾਂ ਤੇ ਗੁਰੂ ਹਰਿਰਾਏ ਸਾਹਿਬ ਦੀ ਕਰੁਣਾ ਹੋ ਗਈ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਦੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਮੰਗਲ ਕਰਦੇ ਹਨ।
ਭਾਈ ਕ੍ਰਿਸ਼ਨ ਵਰਤਮਾਨ ਗੁਰੂ ਹਰਿਕ੍ਰਿਸ਼ਨ,
ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕ੍ਰਿਸ਼ਨ ਵਰਤਮਾਨ ਕਹਿੰਦੇ ਨੇ ਅਗਨੀ ਨੂੰ, ਨਿਰਮਲ ਅਗਨੀ ਦੇ ਸਮਾਨ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ।
ਕਾਨਨ ਕਲਕੇ ਕਲਮਲ ਕ੍ਰਿਸ਼ਨ,
ਔਰ ਆਪਣੇ ਸਿੱਖਾਂ ਦੇ ਕਲਮਲ ਰੂਪੀ ਜਿਹੜੇ ਜੰਗਲ ਨੇ, ਪਾਪ ਨੇ ਨਾ, ਉਹਨਾਂ ਪਾਪਾਂ ਨੂੰ ਅੱਗ ਵਾਂਗੂ ਸਾੜ ਕੇ ਸਵਾਹ ਕਰ ਦੇਣ ਵਾਲੇ ਹਨ।
ਨਾਮ ਸਰੂਪ ਵਿਸ਼ਨ ਹਰਿਕ੍ਰਿਸ਼ਨ,
ਨਾਮ ਸਰੂਪ ਕਰਕੇ ਐਸ਼ਵਰਜ ਕਰਕੇ ਵਿਸ਼ਨ ਰੂਪ ਨੇ, ਵਿਆਪਕ ਰੂਪ ਨੇ, ਪਰ ਨਾਮ ਗੁਰੂ ਹਰਿਕ੍ਰਿਸ਼ਨ ਹੈ।
ਸਿਮਰੋ ਬੰਦੋ ਹੈ ਕਬ ਕ੍ਰਿਸ਼ਨਾ,
ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸਿਮਰਦੇ ਨੇ, ਵੰਦਨਾ ਕਰਦੇ ਨੇ, ਕ੍ਰਿਸ਼ਨਾ ਉਹਨਾਂ ਦਾ ਕਦੇ ਨਾਸ਼ ਨਹੀਂ ਹੁੰਦਾ, ਉਹਨਾਂ ਦਾ ਕਦੇ ਨਾਸ਼ ਨਹੀਂ ਹੁੰਦਾ।
ਕ੍ਰਿਸ਼ਨ ਗੁਣਨ ਕਰ ਮਨੋ ਕਿਰਸਾ,
ਔਰ ਕ੍ਰਿਸ਼ਨ ਗੁਣਨ, ਗੁਣਾ ਰੂਪੀ ਕ੍ਰਿਸ਼ਨ ਦਾ ਇੱਥੇ ਅਰਥ ਕਰਾਂਗੇ ਖੇਤੀ, ਗੁਣਾ ਰੂਪੀ ਖੇਤੀ ਵਾਸਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਸਾਨ ਵਾਂਗੂ ਨੇ, ਜਿਵੇਂ ਕਿਸਾਨ ਆਪਣੀ ਖੇਤੀ ਪਾਲਦਾ, ਏਦਾਂ ਗੁਣਾਂ ਦੀ ਖੇਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਲਦੇ ਹਨ।
ਬੰਧਨ ਬੰਸਨ ਵਿਪਨ ਕਿਰਸਾ,
ਬੰਧਨਾ ਰੂਪੀ ਬਾਂਸਾਂ ਨੂੰ ਅੱਗ ਵਾਂਗੂ ਸਾੜ ਕੇ ਸਵਾਹ ਕਰਨ ਵਾਲੇ ਹਨ।
ਜਿਨਕੇ ਪੂਜਕ ਰੇਤ ਕਿਰਸਾ,
ਜਿਨ੍ਹਾਂ ਦੀ ਪੂਜਾ ਸ਼ਿਵ ਜੀ ਵਰਗੇ, ਮਹੇਸ਼ ਵਰਗੇ, ਵਿਸ਼ਨੂੰ ਵਰਗੇ, ਬ੍ਰਹਮਾ ਵਰਗੇ ਵੀ ਕਰਦੇ ਨੇ।
ਸੋ ਸਰੂਪ ਸਤਿਗੁਰ ਭਗਵਾਨ,
ਐਸਾ ਸਰੂਪ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਤੇਗ ਬਹਾਦਰ ਸਿਮਰਿਆ ਘਰ ਨੌ, ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇਆ। ਨੌਵੇਂ ਪਾਤਸ਼ਾਹ ਦਾ ਮੰਗਲ ਕਰਦੇ ਜਿਨ੍ਹਾਂ ਦੇ ਸਥਾਨ ਤੇ ਆਪਾਂ ਜੁੜ ਬੈਠੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ।
ਸਿੱਖ ਵਿਕਾਰ ਪਰ ਹਰਨ ਬਾਬਰ,
ਆਪਣੇ ਸਿੱਖਾਂ ਦੇ ਅੰਦਰ ਜਿਹੜੇ ਵਿਕਾਰ ਨੇ, ਉਹਨਾਂ ਵਿਕਾਰਾਂ ਨੂੰ ਪਰ ਹਰਨ ਬਹਾਦਰ, ਉਹਨਾਂ ਨੂੰ ਖਤਮ ਕਰਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰ ਨੇ, ਸੂਰਵੀਰ ਨੇ।
ਜਿਸ ਕਰਨਾ ਸਭ ਥਾਨ ਮਹਾਦਰ,
ਇਹਨਾਂ ਦੀ ਕਿਰਪਾ ਨਾਲ ਹਰ ਜਗ੍ਹਾ ਤੇ ਸਿੱਖਾਂ ਨੂੰ ਮਹਾਦਰ, ਮਹਾਦਰ ਕਹਿੰਦੇ ਨੇ ਸਤਕਾਰ ਨੂੰ, ਜਿਨ੍ਹਾਂ ਮਹਾ ਆਦਰ, ਇਹਦਾ ਅਰਥ ਕੀ ਕਰਾਂਗੇ ਮਹਾ ਆਦਰ, ਜਿਨ੍ਹਾਂ ਦੀ ਕਿਰਪਾ ਨਾਲ ਮਹਾਨ ਆਦਰ ਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ।
ਪਿਆ ਤੇ ਸਿਮਰਤ ਜਪ ਕਤ ਹਾਦਰ,
ਤੁਸੀਂ ਅੰਦਰੋਂ ਸਿਮਰੋ, ਹਿਰਦੇ ਚੋਂ ਸਿਮਰੋ, ਤੇ ਜਿੱਥੇ ਸਿਮਰੋਗੇ ਉਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਹਾਜ਼ਰ ਹੁੰਦੇ ਨੇ। ਜਿੱਥੇ ਸਿਮਰੋ, ਜਿੱਥੇ ਅਰਾਧੋ, ਹਿਰਦੇ ਵਿੱਚੋਂ ਅਰਾਧੋ, ਤੇ ਉਥੇ ਹੀ ਹਾਜ਼ਰ ਹੁੰਦੇ ਨੇ।
ਨਮੋ ਨਮੋ ਸ੍ਰੀ ਤੇਗ ਬਹਾਦਰ,
ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਸਾਰੀ ਕਥਾ ਜਿਹੜੀ ਹੈ ਨਾ, ਜਦੋਂ ਭਾਈ ਸੰਤੋਖ ਸਿੰਘ ਜੀ ਕੈਂਥਲ ਚ ਕਥਾ ਲਿਖਦੇ ਸੀ, ਜਿੱਥੇ ਭਾਈ ਸਾਹਿਬ ਦੀ ਹਵੇਲੀ ਨੇੜੇ ਹੀ ਨੌਵੇਂ ਪਾਤਸ਼ਾਹ ਦਾ ਸਥਾਨ ਹੈ, ਭਾਈ ਸਾਹਿਬ ਰੋਜ਼ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਕਥਾ ਕਰਿਆ ਕਰਦੇ ਸਨ। ਜਿੱਥੇ ਕਥਾ ਲਿਖਦੇ ਸੀ ਰੋਜ਼ ਨੌਵੇਂ ਪਾਤਸ਼ਾਹ ਦੇ ਦਰਬਾਰ ਚ ਕਥਾ ਹੁੰਦੀ ਸੀ, ਤੇ ਅੱਜ ਵੀ ਨੌਵੇਂ ਪਾਤਸ਼ਾਹ ਦੇ ਦਰਬਾਰ ਚ ਕਥਾ ਦਾ ਭੋਗ ਪੈ ਰਿਹਾ। ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਡੀ ਨਮਸਕਾਰ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪਾਤਸ਼ਾਹ ਦਾ ਮੰਗਲ ਕਰਦੇ ਹਨ।
ਸੋਈਆ ਬਾਰੀ ਰਚੀ ਜਤ اجل کی
اجل جس دی باری بگیچی گرو کلگی دھر نے رچی ہے
بکسے جم پھول سدا سوت مارے
اپنے پھلاں وانگو اجل جس پھلاں وانگو پر پھلت ہو رہے ہیں
باری اے باری رتے جس نا
بار بار جے گرو کلگی دھر دا نام لئیے رسنا تو بار بار صاحب گرو گوبند سنگھ صاحب دا نام لئیے
بھارت ہے جگ جے نب بارے
پاو ساگر تو سنسار سمندر تو ست گرو جی ادھار دندے ہن
ماری گرو پر پنچ شروع کیے
بارے جاواں کلگی دھر تو میں بلیار جاواں جنہاں نے خالصے پنتھ دی سادھنا کیتی ہے
او شرنی کریے نا ابارے
او بھائی دیری نہ لاؤ دیری نہ لاؤ چھیتی نال گرو گوبند سنگھ صاحب دی شرن چ پے جاؤ کریے نا اباری بھائی صاحب سانو ساریاں نو کہندے نے او دیری نہ لاؤ بھائی گرو گوبند سنگھ صاحب دی شرن چ پے جاؤ
باری بچن ہر مل پاپن
باری نام پانی دا وی ہوندا ستگراں دے جڑے بچن نے کلگی دھر دی بانی دسویں پاتشاہ دے بچن او پانی وانگو نے اجول جل وانگو اور ساڈے اندر بھی پاپا دی میڑ نو ڈھون والے ہن
سدا پر بارے
کا مطلب ہوندا آلے دوالے بہ کے گھیرا پا کے بہ کے گرو کے سکھ گرو کلگی دھر دے بچن سنتے ہن
دسوں گرو صاحباں دا منگل
ہن دس پاتشاہیاں دا کٹھا منگل کردے ہن
چتر پدا چھند باون ہے بل رائے بندیو
باون روپ ہو کے پہلے پہلے یوگاں دے اوتاراں دی گل ہون لگی ہے کہندے سات یوگ وچ باون روپ دھارن کیتا تے راجے بل نو بنیا
بل بال بدیو پن پے نر سنگھ
پھر نر سنگھ روپ دھارن کیتا
کچھب مچھ برا بنے
پھر کچھب روپ دھارن کیتا مچھ تے برا روپ دھارن کیتا
گلا کچھ دیت ہتے جیم سنگھ
روپی راکشاں نو اس طرح ماریا جویں ہرن نو شیر ماردا ہے
رام پئے دج رام بئے
کہندے رام چندر ہوئے پھر دج رام پرس رام ہوئے
کن شیام پئے سر میں نر سنگھ
کن شیام کرشن جی ہوئے نر سنگھ روپ ہوئے کہندے سارے پہلے یوگاں دے اوتار دس اوتار مکھ منے جاندے نے
سو کل میں گرو نانک رو دسو تن پے لگ گوبند سنگھ
کلیگ دس سمے وچ دس گرو صاحبان سب اوتارا تو مہان تے سریشت اوتار نے تے دسا نے کلیگ دے وچ اوتار دھارن کر کے جیواں دا ادھار کیتا ہے
دسوں گرن کی کرنا پائے
نے میں دس گرو صاحباں دی کرپا پراپت کر کے
گرن کی کتھا بنائے
پاتشاہیاں دا اتہاس لکھیا ہے
پن پن تر پر تر سر کو
میں بار بار متھا ٹیکدا نمسکار کردا ستگراں دے چرناں وچ
بندن کرو پریم کر اڑ کو
بھائی پریم ہردے دا کر کے بندنا کردا ہاں
پر بارد اتراد دوئے
بارد تے اتراد اے دو پکھ نے نانک پرکاش دے
کتھا بنی گرو نانک سوئے
گرو نانک صاحب دا اتہاس لکھیا جس نو گرو نانک پرکاش کہندے ہن
برنی دوادش راش اگارے
سورج پرکاش دیا بارہ راساں ورنن کیتیاں نے
نوم گرو لکتا سدارے
نویں پاتشاہ تک بارہ راساں وچ کتھا لکھی ہے
خطری تو جگ بنے جگ این
چھ رتا تے دو این جڑے نے اے بنے ہن
کی گوبند سنگھ گاتا این
چھ رتا تے دو این وچ سری گرو گوبند سنگھ صاحب دا اتہاس لکھیا ہے
پئے پر کرن سرب کے بائی
نو رساں دے سہت سارے پرکرن بائی بن جاندے تے بائی پرکرن ٹوٹل بن جاندے نے گنتی کریے
نو رستے پورن سب چاہے
نو رساں سہت کتھا لکھی ہے شنگار رس بھی ہے ایدے بیبت رس بھی ہے ایدے خالسا جی کرنا رس بھی ہے بیر رس بھی ہے تو ایدے وچ ہاس رس بھی ہے کئی تھاواں تے نو رساں سہت پورن کتھا ہے
شری گر کی گاتا شبھ گنگا
گرو صاحب جی دی کتھا مہان گنگا دے سمان ہے
چھند او منگ او تنگ ترنگا
مہان پوتر چھند لکھے ہوئے نے ترنگا دے سمان اپجدے نے
کرامات برنن جے کا
صاحب دیا جڑیا کلاما ورنن کیتیا نے
گمبھیرتا تارت
مانس دی مہان گمبھیرتا ہے
رام کویر گر ورتے نکسی
رام گیانی پائی رام کویر جی وچوں پیدا ہوئی کتھا ہے
وکھے جگت میں بگتے
سکھاں وچ بدت ہوئی ہے پرگٹ ہوئی ہے کتھا
جوگ ویراگ بھگتے ہر گیان
یوگ ویراگ بھگتی تے گیان
وسے چار جلنت
مانو اس کتھا روپی گنگا وچ جل جنتو سمان ہن
جب تب سنجم دان شنا
جب تپ سنجم دان شنا نے جڑے شبھ گن نے
تیرج دیا چھما نرما
تیرج دیا چھما آدک تے نرمانتا
سب سنتوک آد گن جیتے
سب سنتوک آدک جتنے بھی شبھ گن نے
لگو جل جنت واس کرتے
اے کتھا روپی اس گنگا دے وچ چھوٹے جل جنتو ہن
دس گر دسوں کاٹ کو پائے
گنگا تے کاٹ بنے ہوندے نے ادا دس گرو صاحباں دی جڑی کتھا دس پاتشاہیاں دی اے دس کاٹ دے سمان ہن
پاون پے لوک سمجھائے
ہزاراں لوک پوتر ہوئے نے پاون ہوئے نے
جنم مرن تے آد کلیش
انہاں نے کتھا سنی ہے انہاں دے جنم تے مرن دے کلیش کٹے گئے نے
اے بد پاتک اتے اشیش
اے بڑے پاپاں دا ناس کرن والی ہے کتھا
گرو سکھ جوگی منی رتی پارے
گرو سکھ جڑے نے مہان یوگی نے مہان رشی مہان منی نے
گر مہما گنگا تین پیارے
گرو دیے کتھا روپی گنگا انہاں نوں او گنگا نال کوئی واسطہ نہیں جڑی ہردوار چ بہندی ہے انہاں نوں گرو دی اس کتھا روپی گنگا نال پیار ہے
پتن سنن شب ارتھ وچارن
سننا تے دی وچار کرنی
پانی شنان حلق کر دارن
پینا اے پین دے سمان اینو پڑھنا سننا ہی مانو اینو پینا ہے
سکھ سنگت گو پریمی پیارے
گرو کے سکھ سنگت تے جڑے پریمی ہن
لکھے سنے جس گام نیارے
جس لکھدے نے سندے نے اور گاؤندے نے
گر مہما گنگا کو پائے
ستگراں دی ایک کتھا روپی گنگا پراپت ہوئی ہے
پئے مکت گروپ سمائے
مکت ہو گئے جنہاں نے کتھا سنی اور گرو دے روپ وچ سما گئے
اب میں اب میں سب آگے کر جور
بھائی صاحب پیٹا منگتے نے اپنی کتھا سنان دی تے سبروال صاحب تے میں بھی پیٹا منگنا آپ جی پاسوں کی پیٹا منگتے نے اگے دستے ہن کہندے ہن ساری سنگت اگے جنہاں جنہاں نے کتھا سنی ہے انہاں اگے ہاتھ جوڑ کے
بارنگ بار نیور نیور
بار بار میں ہاتھ جوڑ کے تہانوں نمسکار کرنا بھائی سنتوکھ سنگھ جی کہندے
اس تکھی سکھی اس جاچ
منگنا پیٹا جڑی کھنڈے دی تار تے وال نالوں وی بریک گرو کی سکھی ہے او سکھی دا دان میری چوڑی چپا دیو ہاں جی
چت کی بریتی سچ میں راج
تے کرپا کرو کہ میری یہ چت دی برتی سچ چ جڑ جاوے سچ وچ رچ جاوے
لاؤں درس گر دیو ایم برت
ور دیو سنگت جی بھائی سنتوکھ سنگھ جی ور منگدے نے سنگت جی مینوں یہ ور دیو کہ میں گرو دے درشنا نو پراپت کر لوا
جس تے برہم گیان ہوئے
برہم گیان دی پراپتی ہو جاوے
جنم مرن کو کشت بڈیرا بولنا جگ میں ہوئے کب پھیرا
جنم تے مرن دا جڑا وڈا کشت ہے وہ کٹیا جاوے اور مینو اس جگت چ دوبارہ مڑ کے پھیرا نہ پونا پوے سنگت جی اے ور مینو دے دیو
کبیت ਸੱਚ ਰੂਪ ਆਪ ਨੂੰ ਪਛਾਣ ਉਪਦੇਸ਼ ਦੇ।
ਉਹਦੀ ਆਪਣਾ ਸੱਚ ਰੂਪ ਵੇਖ ਕੇ ਪਛਾਣ ਕੇ ਉਪਦੇਸ਼ ਦਿੰਦੇ ਨੇ।
ਤੇ ਅਹੰਤਾ ਤਾਤ ਕਲ ਬਿਨ ਸਾਵੇ,
ਉਸੇ ਵਕਤ ਆਪਣੇ ਸਿੱਖਾਂ ਦੇ ਅੰਦਰੋਂ ਅਹੰਤਾ ਨੂੰ ਖਤਮ ਕਰ ਦਿੰਦੇ ਹਨ।
ਚੇਤਨ ਬਚਾਏ ਕੈ ਅਚੇਤਨ ਤੋਂ ਤਿਆਗ ਕਰ,
ਸੱਚ ਕੀ ਆ ਉਹ ਦੱਸ ਕੇ ਝੂਠ ਦਾ ਤਿਆਗ ਕਰਾ ਦਿੰਦੇ ਹਨ।
ਸੂਖਮ ਸੁਮਤ ਤੇ ਅਲੱਖ ਕੋ ਲਿਖਾਵੇ,
ਬੁੱਧੀ ਕਰਕੇ ਅਲੱਖ ਵਾਹਿਗੁਰੂ ਨੂੰ ਲਿਖਾ ਦਿੰਦੇ ਹਨ।
ਆਨੰਦ ਬਿਲੰਦ ਕੋ ਉਦੋਂ ਤੋਂ ਮੈਂ ਸੁਣਾਏ ਕਲ,
ਦੇ ਸਮੁੰਦਰ ਹਨ ਸਤਿਗੁਰੂ ਸੱਚੇ ਪਾਤਸ਼ਾਹ,
ਸਿੱਖ ਕੋ ਧਾਰ ਬੰਦ ਗਾਡੇ ਛੁਟਕਾਵੇ,
ਬੰਧਨਾ ਤੋਂ ਆਪਣੇ ਸਿੱਖਾਂ ਨੂੰ ਛੁਡਾ ਲੈਂਦੇ ਨੇ ਉਪਦੇਸ਼ ਦੇ ਕੇ।
ਅਸਤ ਭਾਂਤ ਪ੍ਰਿਆ ਸਰਬਦਾ ਸੰਤੋਖ ਸਿੰਘ,
ਭਾਂਤੀ ਪ੍ਰਿਆ ਸਰੂਪ ਹੈ ਤੇਰਾ ਜਿਹੜਾ ਆਤਮਾ ਸਵਰੂਪ ਹੈ।
ਨਮੋ ਨਮੋ ਗੁਰੂ ਨੀਕ ਠਹਿਰਾਵੇ,
ਨਮਸਕਾਰ ਕਰਦਾ ਹਾਂ ਨਮਸਕਾਰ ਕਰਦਾ ਸਤਿਗੁਰਾਂ ਦੇ ਚਰਨਾਂ ਵਿਚ।
ਤੋ ਸੋ ਨਹੀਂ ਦਾਤਾ ਕੋ ਮੁਸਨਾ ਭਿਖਾਰੀ ਦੀਨ,
ਭਾਈ ਸਾਹਿਬ ਦੀ ਨਿਮਰਤਾ ਇੱਥੇ ਕਿਤਨੀ ਕਮਾਲ ਦੀ ਹੈ। ਕੀ ਬੇਨਤੀ ਕਰਦੇ ਨੇ, ਕਹਿੰਦੇ ਹੇ ਪ੍ਰਭੂ ਤੇਰੇ ਵਰਗਾ ਦਾਤਾ ਨਹੀਂ ਤੇ ਮੇਰੇ ਵਰਗਾ ਭਿਖਾਰੀ ਨਹੀਂ।
ਦੀਨ ਤੋ ਸੋਨਾ ਦਿਆਲ ਦੁਖੀ ਮੋ ਸੋਨਾ ਅਲਾਈਏ,
ਇਹਨਾਂ ਤੇ ਦਇਆ ਕਰਨ ਵਾਲਾ ਦਿਆਲੂ ਤੁਹਾਡੇ ਵਰਗਾ ਨਹੀਂ ਤੇ ਦੁਖੀ ਮੇਰੇ ਵਰਗਾ ਨਹੀਂ।
ਮੋਸੋ ਨਹੀਂ ਅਕਿਰਤ ਘਣ,
ਮੇਰੇ ਵਰਗਾ ਕਿਰਤ ਘਣ ਨਹੀਂ।
ਦੋਸੋ ਉਪਕਾਰੀ ਨਾਏ,
ਮੇਰੇ ਵਰਗਾ ਉਪਕਾਰੀ ਕੋਈ ਨਹੀਂ।
ਮੋਸੋ ਨਾ ਅਨਾਥ ਨਾਥ ਤੋਸੋ ਨਾ ਬਤਾਈਏ,
ਮੇਰੇ ਵਰਗਾ ਅਨਾਥ ਕੋਈ ਨਹੀਂ ਤੇ ਤੇਰੇ ਵਰਗਾ ਨਾਥ ਕੋਈ ਨਹੀਂ।
ਉਗਨੀ ਨਾ ਮੋਸੇ ਕੋ ਗੁਣਵਾਨ ਤੋ ਸੋਨੇ,
ਉਗਣਾ ਵਾਲਾ ਮੇਰੇ ਵਰਗਾ ਕੋਈ ਨਹੀਂ ਤੇ ਗੁਣਵਾਨ ਤੇਰੇ ਵਰਗਾ ਕੋਈ ਨਹੀਂ।
ਜਪ ਤਪ ਵਰਤ ਮੈਂ ਮੋ ਮੈਂ ਇਕ ਨਹੀਂ ਪਾਈਏ,
ਜਪ ਹੈ ਨਾ ਤਪ ਹੈ ਨਾ ਵਰਤ ਹੈ ਇਕ ਵੀ ਗੁਣ ਮੇਰੇ ਚ ਕੋਈ ਨਹੀਂ।
ਕਵੀ ਆਇਓ ਹੈ ਸ਼ਰਨ ਗਏ ਤਾਏ ਕੇ ਚਰਨ,
ਕਵੀ ਜੀ ਕਹਿੰਦੇ ਮੈਂ ਸ਼ਰਨ ਵਿਚ ਆਇਆ ਹਾਂ ਭੱਜ ਕੇ ਤੁਹਾਡੇ ਚਰਨ ਪਕੜੇ ਹਨ।
ਗੁਰ ਤਾਰਨ ਸ਼ਰਨ ਨਿਜ ਹੱਥ ਦੇ ਬਚਾਈਏ,
ਤਾਰਨ ਕਰਨ ਸਤਿਗੁਰੂ ਜੀ ਮੈਨੂੰ ਹੱਥ ਦੇ ਕੇ ਬਚਾ ਲਓ।
ਦੋਏਰਾ ਛੋਨ ਛੋਨ ਗ੍ਰਹਿ ਆਤਮਾ ਸੰਮਤ ਆਦਿ ਪਛਾਣ,
ਖਾਲਸਾ ਜੀ ਹੁਣੇ ਕਥਾ ਲਿਖੀ ਕਦੋਂ ਹੈ ਛੋਨ ਛੋਨ ਗ੍ਰਹਿ ਆਤਮਾ, ਸੁਣਿਆ ਸੁਣਿਆ ਗ੍ਰਹਿ ਕਿੰਨੇ ਹੁੰਦੇ ਨੇ ਨੌ, ਆਤਮਾ ਕਿੰਨੀ ਹੁੰਦੀ ਹੈ ਇੱਕ, ਯਾਨੀ ਕਿ 1900 ਸੰਮਤ ਬਿਕਰਮੀ,
ਸੰਮਤ ਆਦਿ ਪਛਾਣ
1900 ਸੰਮਤ ਬਿਕਰਮੀ ਦਾ ਸਾਲ ਸੀ।
ਮਾ ਚਿਤਰਨ ਕਰ ਪਾਤ ਪਾਤ ਮਾ,
ਚੇਤਰ ਦਾ ਮਹੀਨਾ ਸੀ ਜਦੋਂ ਕਪਥਲ ਵਿਖੇ ਕੈਂਥਲ ਵਿਖੇ ਇੱਕ ਵਾਰੀ ਬੜਾ ਉਪਦਰਵ ਹੋਇਆ।
ਪਰੀ ਲੋਟ ਕਪਥਲ ਵਿਖੇ
ਕੈਂਥਲ ਵਿਖੇ ਇੱਕ ਵਾਰੀ ਬੜੀ ਭਾਰੀ ਲੁੱਟ ਬਚੀ ਸੀ, ਅੰਗਰੇਜ਼ਾਂ ਨੇ ਹਮਲਾ ਕੀਤਾ ਸੀ।
ਮਿਲੇ ਚੋਰ ਬਟਪਾਰ,
ਬੜੇ ਬੜੇ ਚੋਰ ਤੇ ਬਟਵਾਰ ਆ ਮਿਲੇ ਸਨ।
ਆਪ ਆਪ ਕੋ ਭੱਜ ਚੱਲੇ,
ਸਾਰੇ ਆਪੋ ਆਪਣੀਆਂ ਥਾਵਾਂ ਨੂੰ ਭੱਜ ਚੱਲੇ।
ਰਾਜਪੁਰ ਸਭ ਇੱਕ ਬਾਰ,
ਸਾਰੇ ਇੱਕ ਵਾਰੀ ਛੱਡ ਕੇ ਘਰ ਬਾਰ ਚਲੇ ਗਏ।
ਸਿੰਘ ਫਰੰਗੀ ਗੱਲੇ,
ਫਰੰਗੀ ਸਨ ਅੰਗਰੇਜ਼, ਉਹਨਾਂ ਨੇ ਸਿੰਘਾਂ ਨੂੰ ਪਕੜ ਲਿਆ ਜਿਹੜੇ ਕੈਂਥਲ ਚ ਸਨ।
ਕੈਦ ਕਰੇ ਵੱਤ ਜੀਨ,
ਉਹਦੀਆਂ ਸਾਰੀਆਂ ਵਸਤੂਆਂ ਖੋ ਕੇ ਉਹਨਾਂ ਨੂੰ ਕੈਦ ਕਰ ਲਿਆ।
ਸੰਤਨ ਕੇ ਅਸਥਾਨ ਬੇ,
ਮਹਾਂਪੁਰਸ਼ਾਂ ਦੇ ਅਸਥਾਨ ਸਨ।
ਲੁੱਟ ਕੁੱਟ ਪੈ ਦੀਨ,
ਲੁੱਟ ਕੁੱਟ ਕੇ ਡਰ ਦਿੱਤਾ।
ਅਸ ਅਪਦਾ ਕੇ ਦਿਨ ਮੈਂ,
ਇਹੋ ਜੀ ਜਿਹੜੀ ਅਪਦਾ ਦੇ ਦਿਨ ਸਨ।
ਸਤਿਗੁਰ ਭਏ ਸਾਏ,
ਮੇਰੀ ਸਹਾਇਤਾ ਕੀਤੀ ਭਾਈ ਸੰਤੋਖ ਸਿੰਘ ਜੀ ਕਹਿੰਦੇ।
ਭਇਓ ਨ ਬੰਕੋ ਬਾਰ ਬੇ ਦੈਦੈ ਹੱਥ ਬਚਾਏ,
ਵਾਲ ਵੀ ਵਿੰਗਾ ਨਹੀਂ ਹੋਇਆ ਭਾਈ ਸਾਹਿਬ ਕਹਿੰਦੇ ਮੈਨੂੰ ਹੱਥ ਦੇ ਐਬ ਨੇ ਬਚਾ ਲਿਆ।
ਕਿਉਂ ਵਿਸ਼ਪਨ ਬਿਰਾਨ ਨਰ ਦੁਸ਼ਮਨ ਭੇਟ ਸਕਾਰ,
ਚਾਰੇ ਪਾਸੇ ਆਪਣਾ ਬਗਾਨਾ ਕੋਈ ਨਹੀਂ ਸੀ ਸੁਝਦਾ।
ਮਮ ਰੱਛਾ ਸਤਿਗੁਰ ਕਰੇ ਸਭ ਮੈਂ ਬਿਦਤ ਹਵਾ,
ਮੇਰੀ ਰੱਖਿਆ ਸਤਿਗੁਰਾਂ ਨੇ ਕੀਤੀ ਔਰ ਇਹ ਹਵਾਲ ਸਭ ਵਿਚ ਬਿਦਤ ਹੈ।
ਸਾਵਨ ਮੈਂ ਇਸ ਗ੍ਰੰਥ ਕੀ ਭਈ ਸਮਾਪਤ ਆਏ,
ਸੋ ਸੰਮਤ ਬੇਕਰਮੀ ਚ ਭਾਈ ਸਾਹਿਬ ਨੇ ਸਾਵਣ ਦੇ ਮਹੀਨੇ ਚ ਗ੍ਰੰਥ ਸੰਪੂਰਨ ਕੀਤਾ।
ਜਗਨ ਬ੍ਰਿੰਦ ਤੇ ਬਚ ਰਹੇ ਸ਼੍ਰੀ ਕਰਤਾਰ ਸਾਹਿਬ,
ਵਿਘਨਾਂ ਤੋਂ ਬਚ ਰਹੇ ਕਰਤਾਰ ਨੇ ਸਹਾਇਤਾ ਕੀਤੀ।
ਦਾਸ ਗਿਆਨ ਕਰ ਆਪ ਨੂੰ ਜੁਗ ਲੋਕਾਂ ਨੂੰ ਚੁੱਕ ਦੈ
ਮੈਨੂੰ ਆਪਣਾ ਦਾਸ ਜਾਣ ਕੇ ਸਤਿਗੁਰਾਂ ਨੇ ਦੋਹਾਂ ਲੋਕਾਂ ਦਾ ਸੁਖ ਦਿੱਤਾ
ਰਾਖੇ ਦੇ ਕਰ ਹੱਥ ਗੁਰ ਭਾਈ ਕੁਸ਼ਲ ਸਭ ਚੈਨ
ਹੱਥ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਰੱਖ ਲਿਆ ਔਰ ਸਾਰੀ ਕੁਸ਼ਲ ਪ੍ਰਸੰਨਤਾ ਆਨੰਦ ਵਰਤ ਗਿਆ ਇਹ ਸਾਵਣ ਦੇ ਮਹੀਨੇ ਚ ਭਾਈ ਸਾਹਿਬ ਨੇ ਕਥਾ ਸੰਪੰਨ ਕੀਤੀ ਇੱਥੇ ਗ੍ਰੰਥ ਦੀ ਸਮਾਪਤੀ ਹੋਈ ਹੈ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਕਿ ਸਤਿਗੁਰਾਂ ਦੀ ਕਿਰਪਾ ਸਦਕਾ ਇਹ ਕਥਾ ਨਿਰਵਿਘਨਤਾ ਸਹਿਤ ਸਮਾਪਤੀ ਹੋਈ ਸਾਰੀਆਂ ਸੰਗਤਾਂ ਨੂੰ ਵਧਾਈਆਂ ਨੇ ਗੁਰੂ ਸਾਹਿਬ ਦਾ ਜਸ ਇਸੇ ਤਰ੍ਹਾਂ ਚੱਲਦਾ ਵੀ ਰਹੇ ਅੱਗੇ ਵੀ ਅਰਦਾਸ ਆਪਾਂ ਗੁਰੂ ਸਾਹਿਬ ਦੇ ਚਰਨਾਂ ਚ ਕਰਨੀ ਹੈ ਕਿ ਲਾਗ ਤੇ ਦੀਵਾਨ ਰਹੇ ਗਾਵ ਤੇ ਸੁਜਾਨ ਰਹੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੀਵਾਨ ਸਜਦੇ ਰਹਿਣ ਇਸੇ ਤਰ੍ਹਾਂ ਗੁਰੂ ਸਾਹਿਬ ਤੇ ਜਸ ਹੁੰਦੇ ਰਹਿਣ ਪੰਥ ਪ੍ਰਕਾਸ਼ ਦੀ ਕਥਾ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਪ੍ਰਾਰੰਭ ਕਰਨੀ ਹੈ ਉਹ ਵੀ ਅੱਗੇ ਕੁਝ ਸਮਾਂ ਚੱਲੇਗੀ ਫਿਰ ਜਿਵੇਂ ਅੱਗੇ ਸਤਿਗੁਰਾਂ ਨੂੰ ਪਾਇਆ ਉਸੇ ਤਰ੍ਹਾਂ ਚੱਲੇਗੀ ਸਾਰੀਆਂ ਸੰਗਤਾਂ ਦਾ ਸਾਰੀਆਂ ਸੰਗਤਾਂ ਦਾ ਦਾਸ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਦੂਰੋਂ ਦਰੇਡਿਓ ਆਏ ਨੇ ਇਕ ਇਕ ਕਦਮ ਦਾਸ ਦੇ ਸਿਰ ਮੱਥੇ ਸਭ ਨੇ ਦਾਸ ਦੀ ਬੇਨਤੀ ਪ੍ਰਵਾਨ ਕੀਤੀ ਔਰ ਉਚੇਚੇ ਤੌਰ ਤੇ ਬੜੀ ਬੜੀ ਦੂਰੋਂ ਸੰਗਤਾਂ ਆਈਆਂ ਨੇ ਮੈਂ ਸੁਣ ਕੇ ਹੈਰਾਨ ਹੋਇਆ ਕਈ ਗੁਰਮੁਖ ਬਾਹਰ ਮਿਲੇ ਨੇ ਕੋਈ ਕਹਿੰਦਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਕੋਈ ਕਹਿੰਦਾ ਜੀ ਜਲੰਧਰ ਤੋਂ ਕੋਈ ਕਹਿੰਦਾ ਲੁਧਿਆਣੇ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਕਹਿੰਦਾ ਸੰਗਰੂਰ ਤੋਂ ਕੋਈ ਸੁਨਾਮ ਤੋਂ ਏਦਾਂ ਬਹੁਤ ਸਾਰੀਆਂ ਸੰਗਤਾਂ ਘਰਾਂ ਵਿਚ ਟੀਵੀ ਤੇ ਬੈਠੇ ਵੀ ਸਿੱਖ ਵੇਖ ਰਹੇ ਨੇ ਉਨ੍ਹਾਂ ਦੀ ਹਾਜ਼ਰੀ ਵੀ ਗੁਰੂ ਚਰਨਾਂ ਚ ਲੱਗੀ ਹੈ ਸਭ ਦਾ ਧੰਨਵਾਦ ਸੰਤ ਬਾਬਾ ਸੇਵਾ ਸਿੰਘ ਜੀ ਨਾਨਕਸਰ ਸੰਪਰਦਾ ਤੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੇ ਸਥਾਨ ਤੋਂ ਆਏ ਨੇ ਉਨ੍ਹਾਂ ਦਾ ਧੰਨਵਾਦ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ